ਮੇਰਾ ਨਾਮ ਜੀ ਨਰਿੰਦਰ ਸਿੰਘ ਜੀ ਹੈ। ਅਸੀਂ ਬਿਹਾਰ ਦੇ ਰਹਿਣ ਵਾਲੇ ਜੀ, ਅਰਰੀਆ ਜ਼ਿਲ੍ਹੇ ਦੇ ਪਿੰਡ ਜੀ, ਸਾਡਾ ਖਾਸ ਹਲੇਲੀਆ ਹੈ। ਅਸੀਂ ਸਿੰਘ ਸਜੇ ਹਾਂ ਜੀ, 84 ਦੇ ਏੜ ਗੇੜ ਪੰਜਾਬ ਦੇ ਆ ਕੇ ਸਿੰਘ ਸਜੇ। ਮੈਂ ਇਹ ਸਮਝਦਾ ਜੀ ਕਿ ਜੋ ਸਿੱਖ ਧਰਮ ਹੈ, ਇਸ ਤੋਂ ਉੱਤੇ ਕੋਈ ਧਰਮ ਦੁਨੀਆ ਦੇ ਵਿੱਚ ਨਹੀਂ ਹੈ। ਉਦੋਂ ਮੈਨੂੰ ਪਤਾ ਨਹੀਂ ਸੀ ਕਿ ਸਿੱਖ ਧਰਮ ਹੁੰਦਾ ਕੀ ਹੈ। ਜਨਮ ਅਸ਼ਟਮੀ, ਕ੍ਰਿਸ਼ਨ ਜੀ ਦੇ ਜਨਮ ਮਨਾਉਂਦੇ ਸਨ, ਅਸੀਂ ਹਿੰਦੂ ਪਰਿਵਾਰ 'ਚੋਂ ਹਾਂ। ਅਤੇ ਉਹ ਜਦੋਂ ਕਥਾ ਕਰਨ ਵਾਸਤੇ ਆਏ ਨਾ ਕ੍ਰਿਸ਼ਨ ਦੀ ਮੂਰਤੀ ਦੇ ਅੱਗੇ ਜਨਮ ਅਸ਼ਟਮੀ ਦਿਨ, ਅਤੇ ਜਿਹੜੇ ਬੜੇ ਯਾਨੀ ਬੜੇ ਲੋਕਾਂ ਦੇ ਮੁੰਡੇ ਸੀ, ਉਹਨਾਂ ਦੇ ਵਿੱਚ ਅਸੀਂ ਬੈਠੇ ਸੀ। ਅਤੇ ਉਹ ਸੰਸਕ੍ਰਿਤ ਦੇ ਵਿੱਚ ਪੰਡਿਤ ਪੁੱਛਦਾ ਕਿ ਜਜਮਾਨ ਇਹ ਤੁਹਾਡੇ ਬੱਚੇ ਹਨ? ਅਤੇ ਉਹ ਕਹਿੰਦੇ ਕਿ ਨਹੀਂ, ਵਿੱਚ ਹੋਰ ਵੀ ਬੱਚੇ ਆ। ਕਹਿੰਦਾ ਉਹਨਾਂ ਨੂੰ ਕੱਢ ਦਿਓ ਬਾਹਰ। ਜਦੋਂ ਕਿ ਅਸੀਂ ਬਹੁਤ ਸਰਦਾ ਰੱਖਦੇ ਸੀ ਇਸ ਜਿਸ ਤਰ੍ਹਾਂ ਸਿੱਖ ਧਰਮ ਮੈਂ ਅਪਣਾਇਆ, ਇਸ ਤੋਂ ਵੱਧ ਕੇ ਪਿਆਰ ਕਰਦਾ ਸੀ ਹਿੰਦੂ ਧਰਮ ਨੂੰ। ਮੈਂ ਭੁੱਖਾ ਰਹਿੰਦਾ ਸੀ ਉਸ ਦਿਨ, ਜਿਸ ਦਿਨ ਜਨਮ ਹੁੰਦਾ ਸੀ ਕ੍ਰਿਸ਼ਨ ਦਾ, ਉਸ ਦਿਨ ਸਾਰੇ ਦਿਨ ਨਹੀਂ ਖਾਣਾ। ਜਦ ਉਸ ਬੰਦੇ ਨਾਲ ਇਹ ਬਾਤ ਹੋਵੇ ਕਿ ਇਹਨੂੰ ਮੂਰਤੀ ਦੇ ਅਨੇ ਕੋਲੋਂ ਉਠਾ ਦਿਆ ਜਾਏ, ਇਹਨੂੰ ਨਾ ਵੀ ਸੰਸਕ੍ਰਿਤ ਵਿੱਚ ਗੀਤਾ ਨਾ ਸੁਣਨ ਦਿਆ ਜਾਏ, ਤਾਂ ਇਹ ਧਰਮ ਨਹੀਂ, ਬਿਮਾਰੀ ਹੈ। ਇਹ ਧਰਮ ਨਹੀਂ ਹੋ ਸਕਦਾ। ਜੋ ਇੱਕ ਦੂਜੇ ਨੂੰ ਫਰਕ ਦੱਸੇ ਉਹ ਧਰਮ ਨਹੀਂ ਹੋ ਸਕਦਾ। ਮੇਰੇ ਮਨ 'ਚ ਉਦੋਂ ਹੀ ਇਹ ਹੋ ਗਿਆ ਸੀ ਕਿ ਇਹ ਧਰਮ ਨਹੀਂ, ਇਹ ਸਭ ਲੋਕਾਂ ਨੇ ਬਣਾ ਕੇ ਰੱਖੀ ਆ, ਧੋ ਧਵਾ ਕੇ ਰੱਖੀ ਆ ਇਹ ਚੀਜ਼। ਕਿਉਂਕਿ ਇਹਦੇ ਵਿੱਚ ਜੇ ਧਰਮ ਵਾਲੀ ਬਾਤ ਹੁੰਦੇ ਤਾਂ ਸਾਡੇ ਨਾਲ ਇਹ ਦੋ ਗੱਲਾਂ ਨਹੀਂ ਕਰਦੇ ਉਹ, ਕਿ ਜਿਹੜੇ ਵੀ ਗਰੀਬ ਨੇ ਉਹਨੂੰ ਇੱਥੋਂ ਕੱਢ ਦਿੱਤੀ ਜਾਵੇ ਬਾਹਰ, ਜਿਹੜੇ ਬੜੇ ਬੜੇ ਲੋਕਾਂ ਦੇ ਬੱਚੇ ਨੇ ਉਹੀ ਰਹਿ ਸਕਦਾ ਇੱਥੇ, ਉਹੀ ਗੀਤਾ ਸੁਣ ਸਕਦਾ। ਜਦ ਗਰੀਬ ਜਿਤਨੇ ਵੀ ਦੁਨੀਆ ਦੇ ਵਿੱਚ ਜਿਵੇਂ ਆਦਿਵਾਸੀ ਹਨ, ਜਿਵੇਂ ਵੀ ਰਿਸ਼ੀਦੇਵ ਹਨ, ਜਿਵੇਂ ਸਿਕਲੀਗਰ ਨੇ, ਬਾਜੀਗਰ ਨੇ, ਹੋਰ ਵੀ ਬਹੁਤ ਸਾਰੇ ਨੇ, ਜੇ ਉਹ ਰੱਬ ਦਾ ਬਾਤ ਨਹੀਂ ਸੁਣ ਸਕਦਾ ਤਾਂ ਫਿਰ ਉਸ ਧਰਮ ਦਾ ਬੰਦਾ ਕਿਵੇਂ ਹੋਇਆ? ਉਹ ਸਖਤ ਨਫ਼ਰਤ ਹੋਣ ਲੱਗਿਆ ਮੈਨੂੰ ਉਸ ਧਰਮ ਤੋਂ। ਮੈਂ ਉਸੇ ਵਿਚਕਾਰ ਪੰਜਾਬ ਆਇਆ ਅਤੇ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਦਾ ਇੱਕ ਦਰਬਾਰ ਸਾਹਿਬ ਹੈ, ਜਿਨ੍ਹਾਂ ਦਾ ਨਾਮ ਮਛੋਆੜੇ ਦੀ ਧਰਤੀ ਹੈ। ਅਸੀਂ ਆਏ ਸੀ ਪੰਜਾਬ ਦੇਖਣ ਵਾਸਤੇ। ਫਿਰ ਮਨ ਦੇ ਵਿੱਚ ਹੋਇਆ ਕਿ ਨਹੀਂ, ਇੱਥੇ ਰਹਿ ਕੇ ਵੀ ਇਹ ਵਾਤਾਵਰਨ ਸਮਝਿਆ ਜਾਏ, ਅਤੇ ਉੱਥੇ ਰਹਿਣ ਦਾ ਸਿਵਾ ਹੋਰ ਕੋਈ ਦੂਸਰਾ ਰਸਤਾ ਨਹੀਂ ਸੀ। ਅਤੇ ਬਲੀਏਵਾਲ ਦੇ ਵਿੱਚ ਮੈਂ ਨੌਕਰੀ ਕਰ ਲਿੱਤਾ ਜ਼ਿਮੀਂਦਾਰਾਂ ਦੇ ਨਾਲ, ਅਤੇ ਉਹਨਾਂ ਦਾ ਪ੍ਰੇਮ ਸੀ ਗੁਰਦੁਆਰੇ ਦੇ ਨਾਲ, ਘਰ ਸੇਵਾ ਵਾਲੇ ਨਾਲ, ਦਿੱਲੀ ਵਾਲੇ ਦੇ ਨਾਲ। ਅਤੇ ਮੈਂ ਉੱਥੇ ਜਾਂਦਾ ਰਿਹਾ ਮਛੁਆੜੇ, ਅਤੇ ਉੱਥੇ ਉਹ ਲੱਕੜਾਂ ਦੇ ਵਿੱਚ ਜਿਹੜੇ ਫੋਟੋ ਬਣੇ ਸੀ, ਕੁਝ ਸ਼ਬਦ ਲਿਖੇ ਹੋਏ ਸੀ ਉਹਦੇ ਵਿੱਚ, ਸ਼ਬਦ ਲਿਖੇ ਹੋਏ ਸੀ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰੂ ਆਪੇ ਚੇਲਾ, ਉਹ ਸ਼ਬਦ ਲਿਖੇ ਹੋਏ ਸੀ ਉਹਦੇ ਵਿੱਚ। ਉਹਨਾਂ ਦੀਆਂ ਪੈਰਾਂ ਦੀਆਂ ਜਿਹੜੇ ਛਾਲੇ ਪਏ, ਜਿਹੜੇ ਖੂਨ ਦੀਆਂ ਧੱਬਾਂ ਸੀ, ਉਸ ਤਰ੍ਹਾਂ ਦੇ ਲੱਕੜਾਂ 'ਤੇ ਬਣਾਏ ਹੋਏ ਸੀ ਉਹ। ਜਦ ਇੱਕ ਦਿਨ ਮੈਂ ਦਰਬਾਰ ਸਾਹਿਬ ਗਿਆ ਮੱਥਾ ਟੇਕਿਆ, ਮੱਥਾ ਟੇਕਣ ਤੋਂ ਬਾਅਦ ਮੇਰਾ ਮਨ ਪਹਿਲਾਂ ਬਣਿਆ ਹੋਇਆ ਸੀ ਕਿ ਮੈਂ ਯਾਨੀ ਕਿ ਵੀ ਅੰਮ੍ਰਿਤ ਲੈਣਾ, ਕਿਉਂਕਿ ਮੈਨੂੰ ਉੱਧਰੋਂ ਫਟਕਾਰ ਮਿਲੀ ਸੀ, ਮੇਰਾ ਭਰੋਸਾ ਉੱਧਰੋਂ ਖਤਮ ਹੋ ਗਿਆ ਸੀ, ਰਾਮਾਇਣ ਵੱਲੋਂ ਗੀਤਾ ਵੱਲੋਂ ਭਰੋਸਾ ਖਤਮ ਹੋ ਗਿਆ। ਅੱਜ ਵੀ ਉਹ ਇਹਨਾਂ ਦੇ ਵਿੱਚ ਬੈਠ ਕੇ ਨਹੀਂ ਖਾ ਸਕਦੇ, ਉੱਚੇ ਨੇਵੇਂ ਜਾਤ ਦਾ ਕਿ ਇਹ ਛੋਟੀ ਜਾਤ ਦੀ ਨੇ ਵੀ ਇਹ ਗੀਤਾ ਬਾਣੀ ਨਹੀਂ ਸੁਣ ਸਕਦਾ, ਪੰਡਿਤ ਦਾ ਇਹ ਕਹਿਣਾ ਸੀ, ਉਹ ਮੈਂ ਸਮਝ ਰਿਹਾ ਸੀ, ਇਹ ਕਹਿਣਾ ਸੀ ਉਹਨਾਂ ਦਾ ਵੀ। ਇਸੇ ਕਰਕੇ ਮੈਂ ਆਪ ਜੀ ਨੂੰ ਕਿਹਾ ਕਿ ਧਰਮ ਨਹੀਂ, ਇਹ ਬਿਮਾਰੀ ਹੈ। ਇੱਥੇ ਜਦੋਂ ਆਏ ਜੀ ਤਾਂ ਫਿਰ ਅਸੀਂ ਯਾਨੀ ਕਿ 84 ਮੌਕੇ ਆਏ, ਅਤੇ ਇੱਥੇ ਦਾ ਸਮਾਂ ਬੜਾ ਖਰਾਬ ਚੱਲਦਾ ਸੀ। ਉਦੋਂ ਮੈਂ ਵਲੀਆਲ ਪਿੰਡ 'ਚ ਲਮਸਮ 2 ਸਾਲ ਮੇਰੀ ਗੁਜ਼ਰ ਚੁੱਕੀ ਸੀ ਉੱਥੇ ਆ ਕੇ, ਅਤੇ ਕਈ ਗੇਲ ਸਾਨੂੰ ਵੀ ਪੁਲਿਸ ਉਠਾ ਕੇ ਲੈ ਗਈ ਹੈ ਉੱਥੋਂ, ਕਿਉਂਕਿ ਮੈਂ ਪੱਗ ਬਣਦਾ ਸੀ, ਪੰਜਾਬੀ ਪੂਰਾ ਬੋਲਦਾ ਸੀ। ਮੈਂ ਅੱਜ ਵੀ ਪੰਜਾਬੀ ਪੜ੍ਹਦਾ, ਪੰਜਾਬੀ ਓਂ ਬੋਲਦਾ, ਮੈਨੂੰ ਹਿੰਦੀ ਓਨਾ ਨਹੀਂ ਆਉਂਦਾ। ਅਤੇ ਜੀ ਉਹ ਉੱਥੋਂ ਮੈਨੂੰ ਕਈ ਗੇਲ ਚੱਕ ਕੇ ਵੀ ਲੈ ਗਿਆ, ਅਤੇ ਮੇਰਾ ਸਰਦਾਰ ਵੀ ਕਹਿਣ ਅਮਰੀਕ ਸਿੰਘ ਕਿ ਤੂੰ ਅੰਮ੍ਰਿਤ ਨਾ ਛੱਕ, ਦੇਖ ਹਾਲਾਤ ਕਿਹੋ ਜਿਹੇ ਨੇ। ਉਹ ਆਪ ਗਿਆਨੀ ਸੀ, ਉਹ ਆਪ ਅੰਮ੍ਰਿਤ ਛੱਡ ਦਿੱਤਾ ਸੀ ਡਰ ਦੇ ਮਾਰੇ, ਅਤੇ ਅਸੀਂ ਉਸੇ ਸਮੇਂ ਅੰਮ੍ਰਿਤ ਲਏ ਸੀ ਕਿ ਜੇ ਇਹਦੇ ਵਿੱਚ ਮਰ ਜਾਈਏ ਸੰਘਰਸ਼ ਦੇ ਵਿੱਚ ਤਾਂ ਸਾਨੂੰ ਇਸ ਤੋਂ ਵੱਡੀ ਖੁਸ਼ੀ ਹੋਰ ਕਿਆ ਹੋਵੇਗਾ। ਪਰ ਬੜੀ ਕਿਰਪਾ ਹੋਈ ਮਾਲਿਕ 'ਤੇ, ਬੜੀ ਹੱਥ ਦੇ ਕੇ ਰੱਖਿਆ ਕਈ ਗੇਲ ਜੇਲ੍ਹ ਵੀ ਜਾਣਾ ਪਿਆ, ਪਰ ਮੈਂ ਆਪਣਾ ਸਿੱਧ ਤੋਂ ਗੁਰੂ ਸਿੱਧ ਤੋਂ ਨਹੀਂ ਹਾਰਨੇ ਦਿੱਤਾ ਮੈਨੂੰ। ਜਿਨ੍ਹਾਂ ਦੇ ਨਾਲ ਮੈਂ ਰਹਿੰਦਾ ਸੀ ਉਹਨਾਂ ਦੇ ਘਰ ਮੁੰਡੇ ਆਉਂਦੇ ਸੀ, ਉਹ ਡੋਗਰ ਸਿੰਘ ਨਾਮ ਸੀ ਉਹਨਾਂ ਦਾ, ਇੱਕ ਦਾ ਪੈਂਟਾ ਸੀ ਜੋ ਆਪ ਜੀ ਆਪਣੀ ਫੌਜ 'ਚ ਆਏ ਹੋਏ ਸੀ, ਅਤੇ ਉਹ ਬੈਠ ਦੇ ਏਰੀਆ ਕਹਿੰਦੇ ਆਖਵਾਉਂਦੇ ਆ ਸਾਡੇ ਉੱਥੇ ਜਿੱਥੇ ਮੈਂ ਰਹਿੰਦਾ ਸੀ
ਬੈਠ ਕੇ। ਪੈਂਟਾ ਖਾੜਕੂ ਸਿੰਘ ਸੀ ਨਾ
ਜੀ, ਖਾੜਕੂ ਸਿੰਘ
ਡੋਗਰ ਅਤੇ ਪੈਂਟਾ ਦੋਵੇਂ
ਖਾੜ ਜੀ ਖਾੜਕੂ ਸਿੰਘ ਸੀ। ਅਤੇ ਉਹ ਆਉਂਦੇ ਸੀ ਤਾਂ ਉਹਨੂੰ ਮੈਂ ਪਛਾਣਦਾ ਸੀ ਕਿ ਸਾਡੇ ਸਰਦਾਰ ਨੇ ਕਿਹਾ ਕਿ ਜਦੋਂ ਇਹ ਆਇਆ ਕਰੇਗਾ ਤਾਂ ਇਹਨਾਂ ਸਰਦਾਰਾਂ ਦਾ ਅਭਵ ਕਰ ਤੈਂ ਕਰਨਾ, ਤੂੰ ਘਰੇ ਹੁੰਦਾ ਵੇ ਤੂੰ ਕਰਿਆ ਕਰਨਾ। ਅਤੇ ਉਹ ਕਦੇ ਕਾਲ ਆਇਆ ਕਰਦੇ ਸੀ ਰਾਤ ਨੂੰ, ਰਾਤ ਨੂੰ ਆਉਂਦੇ ਸੀ ਤਾਂ ਫਿਰ ਉੱਠ ਕੇ ਦੁੱਧ ਗਰਮ ਕਰਦੇ ਨਹੀਂ ਜਾਂ ਚਾਹ ਬਣਾਉਂਦੇ ਨਹੀਂ ਪੀਂਦੇ ਨਾ, ਅਤੇ ਉਹਦੇ ਨਾਲ ਮੋਹ ਕਰਕੇ ਮੋਹ ਜ਼ਿਆਦਾ ਪੈ ਗਿਆ, ਉਹਨਾਂ ਦੇ ਨਾਲ ਪਿਆਰ ਜ਼ਿਆਦਾ ਪੈ ਗਿਆ। ਅਤੇ ਮੈਂ ਵੀ ਉਹਨੂੰ ਟਾਟਾ ਕਹਿਤਾ, ਸਰਦਾਰ ਨੂੰ ਵੀ ਕਹਿਤਾ ਕਿ ਵੀ ਮੈਂ ਨਹੀਂ ਰਹਿਣਾ, ਮੈਂ ਤਾਂ ਸੰਘਰਸ਼ ਦੇ ਵਿੱਚ ਜਾਣਾ। ਅਤੇ ਉਹਨਾਂ ਨੇ ਮੈਨੂੰ ਕਾਫੀ ਚਿਰ ਆਪਣੇ ਨਾਲ ਰੱਖਿਆ, ਮੈਂ ਆਪਣੇ ਨਵਾਂ ਸ਼ਹਿਰ ਉੱਥੇ ਵੀ ਰਿਹਾ, ਪਿੰਡਾਂ 'ਚ ਨਵਾਂ ਸ਼ਹਿਰ ਦੇ ਵਿੱਚ ਚੱਕਲੀ ਬੰਗੇ ਕੋਲ ਉੱਥੇ ਵੀ ਰਿਹਾ। ਬਾਅਦ 'ਚ ਫਿਰ ਬਲੀਆਲ ਉਹਨਾਂ ਨੇ ਲੈ ਕੇ ਮੈਨੂੰ ਗਿਆ, ਅਤੇ ਇੱਕ ਜਗ੍ਹਾ ਮੁਕਾਬਲੇ ਹੋਏ ਬੁੱਢੇ ਦਰਿਆ ਦੇ ਕੋਲ, ਅਤੇ ਉਹਦੇ ਵਿੱਚ ਮੈਂ ਵੀ ਸ਼ਾਮਿਲ ਸੀ। ਬੁੱਢੇ ਦਰਿਆ ਦੇ ਕੋਲ ਜਦੋਂ ਮੁਕਾਬਲਾ ਹੋਇਆ, ਜੋ ਪਿੰਡ ਗਹਿਲੇਆਲ ਤੋਂ ਫਤਿਹਗੜ੍ਹ ਨੂੰ ਜੋੜਦਾ ਆ ਸੜਕ, ਉਹਦੇ ਸਾਹਮਣੇ ਬੁੱਢੇ ਦਰਿਆ ਦੇ ਕਿਨਾਰੇ ਹੋਇਆ, ਤਾਂ ਉੱਥੇ ਉਦਨ ਮੈਂ ਵੀ ਸੀ। ਅਤੇ ਉਸ ਸਮੇਂ ਜਦੋਂ ਹੋਇਆ ਮੁਕਾਬਲਾ, ਤਾਂ ਉਸ ਦਿਨ ਕੋਈ ਖਤਰਾ ਕਿਸੇ ਪਾਸੇ ਨਹੀਂ ਹੋਇਆ। ਹਾਂ ਕਿ ਪਲਟ ਵਾਲਾ ਫੱਟਰ ਹੋਇਆ ਇੱਕ ਆਪਣੇ ਵੀਰ ਜੀ ਨੂੰ, ਯਾਨੀ ਕਿ ਬਾਂਹ 'ਚ ਗੋਲੀ ਲੱਗੀ ਸੀ। ਉਹ ਵੀਰ ਜੀ ਦਾ ਨਾਮ ਡੋਗਰ ਸਿੰਘ ਸੀ। ਹਾਂ, ਬਾਅਦ 'ਚ ਉਹ ਸ਼ਹੀਦ ਕਰ ਦਿੱਤਾ ਗਿਆ ਸੀ। ਡੋਗਰ ਸਿੰਘ ਸੀ, ਪੈਂਟਾ ਸੀ, ਗੁਰਜੰਟ ਸੀ ਸਾਡੇ ਨਾਲ, ਗੁਰਜੰਟ ਨਾਮ ਦੇ ਵੀ ਸਿੰਘ ਸੀ ਸਾਡੇ ਨਾਲ, ਅਤੇ ਬਾਂਸਾ ਵੀ ਸੀ। ਅਤੇ ਇਹਨਾਂ ਦੇ ਨਾਲ ਕੰਮ ਸੀ ਸਾਡਾ ਵਾ, ਪਰ ਲੇਕਿਨ ਇਹਨਾਂ ਦਾ ਡੋਗਰ ਸਿੰਘ ਦੇ ਨਾਂ, ਜੰਟੇ ਦੇ ਨਾਂ ਔਰ ਬਾਂਸੇ ਦੇ ਨਾਲ ਸਾਡਾ ਵਧੀਆ ਸੀ। ਉਹਦੇ ਨਾਲ ਉਹਨਾਂ ਨੇ ਹੀ ਕਿਹਾ ਮੈਨੂੰ, ਕਹਿੰਦਾ ਗੁਰਸਿੱਖਾ ਤੂੰ ਆਪਣਾ ਪਿੰਡ ਚਲੇ ਜਾ, ਕਿਉਂਕਿ ਹੁਣ ਸਾਡਾ ਨਹੀਂ ਪਤਾ, ਤੁਹਾਨੂੰ ਲਿਜਾ ਨਹੀਂ ਸਕਦੇ ਹੋਰ ਥਾਂ, ਵੀ ਤੂੰ ਇੱਥੋਂ ਆਪਣੇ ਨਿਕਲ ਜਾ। ਕਿਉਂਕਿ ਇੱਕ ਗੇਲ ਮੈਨੂੰ ਪੁਲਿਸ ਲੈ ਕੇ ਚਲੇ ਗਏ ਸੀ ਉਠਾ ਕੇ ਉਸ ਪਿੰਡ ਤੋਂ। ਹਰ ਰੋਜ਼ ਪਿੰਡ ਦੇ ਵਿੱਚ ਛਾਪਾਮਾਰੀ ਹੋਣਾ ਬਲੀਆਲ ਦੇ ਵਿੱਚ, ਯਾਨੀ 8ਵੇਂ ਦਿਨ 10ਵੇਂ ਦਿਨ ਸਾਰੇ ਨੂੰ ਗੁਰਦੁਆਰੇ ਇਕੱਠੇ ਕਰ ਲੈਂਦੇ ਸੀ। ਉਸ ਟਾਈਮ ਮੇਰੇ ਨਾਲ ਕੋਈ ਪਰੂਫ ਨਹੀਂ ਸੀ, ਆਧਾਰ ਕਾਰਡ ਤਾਂ ਉਸ ਟਾਈਮ ਆਈ ਓ ਨਹੀਂ ਸੀ, ਨਾ ਕੋਈ ਪਰੂਫ ਸੀ। ਅਤੇ ਗੁਰਦੁਆਰੇ ਬੁਲਾ ਕਰਕੇ ਸਭਸੇ ਜ਼ਿਆਦਾ ਅੱਖ ਮੇਰੇ 'ਤੇ ਰੱਖਣਾ, ਯਾਨੀ ਪੰਜਾਬ ਪੁਲਿਸ ਨੇ, ਕਿ ਇਹ ਬੱਚਾ ਬਿਹਾਰ ਤੋਂ ਆ ਕੇ ਇੱਥੇ ਵੀ ਇਹ ਬੜੀ ਪਹਿਲਾਂ ਤੋਂ ਮੇਰਾ ਜਿਹੜਾ ਜਵਾਨ ਹੈ ਕਿ ਉਹ ਤਿੱਖੇ ਮੰਗ ਲੋਕਾਂ ਨੂੰ ਲੱਗਦਾ, ਕਿ ਜੋ ਸੱਚੀ ਬਾਤ ਹੈ ਜੋ ਝੂਠੇ ਲੋਕਾਂ ਨੂੰ ਲੱਗਦਾ। ਉਸ ਸਮੇਂ ਨਾ ਜਦੋਂ ਮੈਂ ਘਰ ਜਾਣ ਲੱਗਿਆ ਸੀ ਅਤੇ ਉਦੋਂ ਮੈਂ ਇੱਕ ਉਹਨੂੰ ਮੈਂ ਆਪਣੇ ਦਿਲੋਂ ਸੰਤ ਮੰਨਦਾ ਜੀ, ਉਹ ਦੌਲਤਪੁਰ ਦਾ ਰਹਿਣ ਵਾਲਾ ਜਗਰੂਪ ਸਿੰਘ ਮੁੰਡੇ ਦਾ ਨਾਮ ਹੈ, ਬੜਾ ਤਿਆਗੀ ਬੰਦਾ, ਕਰੋੜਪਤੀ ਆਪਣੇ ਘਰਾਂ ਤੋਂ, ਪਰ ਲੇਕਿਨ ਕਰ ਕਦੇ ਨਹੀਂ ਗਿਆ। ਉਹਨੇ ਮੈਨੂੰ ਅੰਮ੍ਰਿਤ ਛਕਾਇਆ, ਉਹਦੇ ਨਾਲ ਮੈਂ ਸੀ, ਅਤੇ ਮੈਨੂੰ ਨੀਲੋ ਦੇ ਪੁਲ ਤੋਂ ਦੋਨੇ ਜਾਣੇ ਨੂੰ ਗ੍ਰਿਫਤਾਰ ਕਰਕੇ ਸਮਰਾਲਾ ਜੇਲ੍ਹ 'ਚ ਲੈ ਗਿਆ। ਉਸੇ ਸਮੇਂ ਸਮਰਾਲੇ ਜੇਲ੍ਹ 'ਚ ਲੈ ਗਿਆ, ਅਤੇ ਉਹ ਆਪ ਅੱਖਾਂ ਮੀਟ ਕੇ ਬੈਠਾ ਰਹਿੰਦਾ ਸੀ। ਮੈਂ ਤਾਂ ਉਹਦੇ ਨਾਲ 3 ਸਾਲ ਰਿਹਾ, ਮੈਂ ਕਦੇ ਉਹਨੂੰ ਰੋਟੀ ਖਾਂਦੇ ਨਹੀਂ ਦੇਖਿਆ, ਉਹ ਬੰਦੇ ਨੂੰ ਨਾ ਸੁਣਦਾ ਦੇਖਿਆ ਕਦੇ ਮੈਂ। ਉਹ ਬੈਠਾ ਹੀ ਰਹਿੰਦਾ ਸੀ, ਪਤਾ ਨਹੀਂ ਕਿਵੇਂ ਸੁਣਦਾ ਸੀ ਰੱਬ ਜਾਣੇ, ਜਿੱਧਰ ਨੂੰ ਚਲ ਜਾਣਾ ਇਹੋ ਜਿਹਾ ਬੰਦਾ ਸੀ। ਉਹਨੂੰ ਚੱਕ ਕੇ ਲੈ ਗਿਆ ਜੀ, ਪਤਾ ਨੂੰ ਥਾਣੇਦਾਰ ਨੂੰ ਕੀ ਹੋਇਆ ਰਾਤ ਨੂੰ, ਉਹ ਸਵੇਰੇ ਚੀਕਾਂ ਮਾਰਦੇ ਦੌੜੇ ਆਇਆ ਅਤੇ ਉਹਨੂੰ ਕਹਿੰਦਾ ਬਾਬਾ ਮੈਂ ਹੱਥ ਬੰਨਦਾ, ਚਲੇ ਜਾਓ, ਕਿਰਪਾ ਕਰੋ ਚਲੇ ਜਾਓ। ਉਹ ਆ ਕੇ ਜਗਰੂਪ ਸਿੰਘ ਜੀ ਦੇ ਅੱਗੇ ਹੱਥ ਬੰਨਣ ਲੱਗਿਆ, ਕਹਿੰਦਾ ਦੇਖ ਲਾ ਹਾਲੇ ਵੀ, ਉਹ ਇਹ ਗੱਲ ਕਹਿੰਦਾ ਉਹਨੂੰ ਥਾਣੇਦਾਰ ਨੂੰ, ਕਹਿੰਦਾ ਹਾਲੇ ਵੀ ਦੇਖ ਲਾ, ਜੇ ਪਤਾ ਲੈਣਾ ਤਾਂ ਦੇਖ ਲਾ। ਉਹ ਕਹਿੰਦਾ ਅਖੀਰ ਮੈਂ ਉਹਨੂੰ ਪੁੱਛ ਦਿੱਤਾ, ਬਾਬਾ ਜੀ ਕੀ ਕਹਾਣੀ ਹੈ? ਕਹਿੰਦਾ ਚੱਲ ਆਪਾਂ ਮਛੁਆੜੇ ਸਾਹਿਬ ਚੱਲਦੇ ਹਾਂ। ਉੱਥੋਂ ਫਿਰ ਸਾਨੂੰ ਜਦੋਂ ਛੱਡਿਆ ਬੱਸ, ਅਸੀਂ ਲੈ ਕੇ ਮਛੁਆੜੇ ਸਾਹਿਬ ਆਏ ਚਰਨ ਕਮਲ ਸਾਹਿਬ, ਉੱਥੇ ਮੱਥਾ ਟੇਕੇ, ਅਤੇ ਮੈਨੂੰ ਉਹ ਕਹਿੰਦਾ ਕਿ ਗੁਰਸਿੱਖਾ ਇੱਥੇ ਤੱਕ ਤੇਰਾ ਆਨੀ ਮੇਰਾ ਵੀ ਇਹ ਸੀ, ਹੁਣ ਤੂੰ ਆਪਣਾ ਜਾ, ਵੀ ਮੈਨੂੰ ਤੂੰ ਮੈਂ ਫਤਿਹ ਬੁਲਾਉਣਾ ਆਪ ਜੀ ਨੂੰ। ਪਹਿਲਾਂ ਜਦੋਂ ਮੈਂ ਇੱਥੋਂ ਅੰਮ੍ਰਿਤ ਲੈ ਕੇ ਗਿਆ ਪੰਜਾਬ ਤੋਂ, ਪੰਜਾਬ ਤੋਂ ਜਦੋਂ ਅੰਮ੍ਰਿਤ ਲੈ ਕੇ ਗਿਆ, ਮੇਰੇ ਘਰਦੇ ਨੇ ਮੇਰੇ ਵਿਰੋਧ ਕੀਤਾ। ਮੇਰੇ ਘਰਦੇ ਨੇ ਵਿਰੋਧ ਕੀਤਾ ਕਿਉਂਕਿ ਸਿੱਖ ਧਰਮਾਂ ਦੇ ਵਿੱਚ ਆ ਕਿ ਜਦੋਂ ਅੰਮ੍ਰਿਤ ਲੈ ਲਵੇ ਬੰਦਾ ਪੰਜ ਕਕਾਰੀ ਹੋ ਜਾਵੇ ਅਤੇ ਕਿਤੇ ਦੇ ਬਲ ਨਹੀਂ ਬਈ ਬੇਅਦਗੀ ਕਰਨੀ ਬਲ ਦਾ। ਬਿਹਾਰ ਦੇ ਵਿੱਚ ਹਿੰਦੂ ਧਰਮ ਦੇ ਵਿੱਚ ਇਹ ਆ ਕਿ ਕੋਈ ਮਰ ਜਾਵੇ ਤਾਂ ਪੂਰੇ ਖਾਨਦਾਨ ਟਕਲਾ ਹੋਣਾ ਪੈਂਦਾ। ਮਤਲਬ ਕਿ ਖਾਨਦਾਨ ਮਤਲਬ ਕਿ ਜਿਤਨੇ ਉਹਨਾਂ ਦਾ ਜਨਰੇਸ਼ਨ ਆ ਸਾਰੇ ਜਿਹੜੇ ਕੱਲ੍ਹ ਵੀ ਆਏ ਨੇ ਉਹਨੂੰ ਵੀ ਟਕਲਾ ਹੋਣਾ ਪੈਂਦਾ। ਜਿਹੜਾ 80 ਸਾਲ ਦਾ ਬਜ਼ੁਰਗ ਆ ਉਹਨੂੰ ਵੀ ਟਕਲਾ ਹੋਣਾ ਪੈਂਦਾ। ਅਤੇ ਸਾਨੂੰ ਜਦੋਂ ਅਸੀਂ ਗਏ ਆ ਬਿਹਾਰ ਵਾਪਸ ਵਰਤ ਕੇ ਇੱਧਰੋਂ ਪੰਜਾਬ ਤੋਂ, ਅਤੇ ਉੱਥੇ ਸਾਡਾ ਭਰਾ ਆ ਬੈਠੇ ਨੇ, ਇਹ ਵਿਚੋਲਾ ਆ ਮੈਨੂੰ ਗਿਆਨੀ ਬਣਾਉਣ ਦਾ ਵਿਚੋਲਾ ਹੈ, ਅਮਲਾਨੰਦ ਸਿੰਘ ਹੈ। ਇੱਥੇ ਆ ਜਾਓ ਵੀਰ ਜੀ, ਤੁਸੀਂ ਇੱਥੇ ਮੇਰੇ ਕੋਲ ਆ ਜਾਓ। ਇਹ ਅਮਲਾਨੰਦ ਸਿੰਘ ਹੈ ਜੀ, ਇਹਨੇ ਮੈਨੂੰ ਪੰਜਾਬ ਲਿਆਂਦਾ ਸੀ। ਇਹਨਾਂ ਦਾ ਇੱਕੋ ਇੱਕ ਮੁੰਡਾ, ਇਹਦੇ ਨਾਲ ਆ ਜਾਓ ਜੀ, ਜਮਨ ਨਾਲ ਹੋ ਜੀ। ਆਹ ਜਿਹੜਾ ਬੰਦਾ ਹੈ ਜੀ, ਵਿਚੋਲਾ ਆ ਮੇਰਾ, ਇਹ ਮੈਨੂੰ ਲੈ ਕੇ ਆਇਆ ਸੀ ਪੰਜਾਬ 84 ਮੌਕੇ। ਇਹਨਾਂ ਨੇ ਫਿਰ ਛੱਡ ਕੇ ਮੈਨੂੰ ਚਲਾ ਗਏ ਸੀ ਜਦੋਂ ਇੱਥੋਂ ਅੰਮ੍ਰਿਤ ਲਿਆ। ਅਤੇ ਮੈਂ ਇੱਥੇ ਜੀ ਉੜੇਆੜੇ ਦੀ ਪੜ੍ਹਾਈ ਕੀਤੀ ਪੰਜਾਬੀ ਦੀ, ਉਹ ਲਿਟਰੇਚਰ ਪੜ੍ਹਿਆ ਅਤੇ ਉਹਦੇ ਵਿੱਚ ਮਹਾਰਨ ਕੱਢਿਆ। ਅਤੇ ਉਹ ਮਹਾਰਨ ਕੱਢਣ ਤੋਂ ਬਾਅਦ ਫਿਰ ਯਾਨੀ ਦੂਜੇ ਤੀਜੇ ਦੇ ਮੈਂ ਕਿਤਾਬ ਪੜ੍ਹਿਆ ਪੰਜਾਬੀ ਦੇ ਵਿੱਚ, ਜੋ ਅੱਜ ਵੀ ਮੈਂ ਮੇਰੇ ਕੋਲ ਜੋ ਮੋਬਾਈਲ ਦੇ ਵਿੱਚ, ਮੇਰੇ ਹਿੰਦੀ ਨਹੀਂ ਆਉਂਦਾ, ਮੈਂ ਸਾਰੀ ਬਾਣੀ ਪੰਜਾਬੀ 'ਚ ਹੀ ਪੜ੍ਹਦਾ ਹਾਂ। ਇਸ ਕਰਕੇ ਕਿ ਜਦੋਂ ਮੈਂ ਘਰ ਗਿਆ ਤਾਂ ਮੇਰੇ ਭਰਾ 4 ਨੇ, ਮੇਰੇ ਤੋਂ ਇਲਾਵੇ 3 ਨੇ, ਉਹ 3 ਭਰਾ ਕਹਿੰਦੇ ਕਿ ਇਹ ਮੁਸਲਮਾਨ ਬਣ ਕੇ ਆ ਗਿਆ। ਮੇਰਾ ਆਪਣਾ ਭਰਾ ਕਹਿਣ ਕਿ ਮੁਸਲਮਾਨ ਬਣ ਕੇ ਆ ਗਿਆ, ਇਹ ਗੱਲ ਕਹਿਣ ਕਿ ਇਹ ਤਾਂ ਦਾੜੀ ਕੇਸਾਂ ਨਹੀਂ ਕਟਾਉਂਦਾ ਸਾਡੇ ਕਹਿਣ ਤੋਂ, ਬਈ ਇਹ ਤਾਂ ਹੁਣ ਮੁਸਲਮਾਨ ਬਣ ਗਿਆ। ਮਤਲਬ ਇਹ ਗੱਲ, ਇਹ ਦੇਖੋ ਮੈਂ ਸਾਰੀ ਬਾਣੀ ਜਿਹੜਾ ਆ ਕਿ ਮੈਂ ਪੰਜਾਬੀ 'ਚ ਹੀ ਪੜ੍ਹਦਾ ਜੀ, ਮੈਨੂੰ ਹਿੰਦੀ ਨਹੀਂ ਆਉਂਦੀ, ਲੇਕਿਨ ਪੰਜਾਬੀ ਬੋਲਣ 'ਚ ਥੋੜ੍ਹਾ ਮੇਰਾ ਬੋਲੀ ਲੱਗਦਾ ਹੈ, ਹਿੰਦੀ ਆ ਜਾਂਦਾ ਹੈ ਉਹਦੇ ਵਿੱਚ
ਜਿਹੜਾ ਪੰਜਾਬੀ ਖੇਤਰ ਤੋਂ ਜੰਮੇ ਉਹਦਾ ਟੱਚ
ਜੀ 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 ਉਹ ਆ ਜਾਂਦਾ ਹੈ।
ਵੀ ਜਦੋਂ ਨਵੰਬਰ 1984 ਦੇ ਵਿੱਚ ਇੰਦਰਾ ਗਾਂਧੀ ਨੂੰ ਮਾਰਿਆ ਜਾਂਦਾ
ਜੀ,
ਉਸ ਤੋਂ ਬਾਅਦ ਤੁਹਾਡੇ ਜਿਹੜੇ ਇਲਾਕੇ ਦੇ ਵਿੱਚ ਸਿੱਖ ਸੀ, ਕਿੰਨੀ ਗਿਣਤੀ ਦੇ ਵਿੱਚ ਸੀ? ਇੱਕ ਤਾਂ ਉਹ
ਉੱਥੇ
ਵੀ ਉਹਨਾਂ ਦੇ ਨਾਲ ਕੀ ਕੁਝ ਵਾਪਰਿਆ
ਜੇ? ਉੱਥੇ ਲਮਸਮ 500 ਸਿੱਖ ਘਰ ਸੀ ਸਾਡੇ ਅਰੇਰੀਆ ਅਤੇ ਫਾਰਬਿਸਗੰਜ, ਇੱਥੇ 500 ਗੁਰਸਿੱਖ ਘਰ ਸੀ, ਸਰਦਾਰਾਂ ਦੇ ਘਰ ਸੀ। ਅੱਜ ਵੀ ਉਹਨਾਂ ਦੇ ਵਰਕਸ਼ਾਪ ਆ ਉੱਥੇ, ਅੱਜ ਵੀ ਉਹਨਾਂ ਦੇ ਕਾਰੋਬਾਰ ਆ ਸਾਰੇ ਉੱਥੇ ਦੇ, ਅੱਜ ਵੀ ਉੱਥੇ ਹੈ। ਇੱਕ ਸਰਦਾਰ ਗੁਰਮੁਖ ਸਿੰਘ ਹੈ ਜੋ ਗੁਰਦੁਆਰਾ ਸਾਹਿਬ ਜੀ ਦਾ ਸੇਵਾ ਕਰਦਾ ਸੀ, ਉਦੋਂ ਅਸੀਂ 2 ਜਾਣੇ ਉੱਥੇ ਗਏ ਅਤੇ ਗੁਰਦੁਆਰਾ ਉੱਥੇ ਲਿਖਿਆ ਪੰਜਾਬੀ ਦੇ ਵਿੱਚ ਦਰਬਾਰ ਸਾਹਿਬ। ਸਾਡੇ ਜਿਹੜੇ ਬਜ਼ੁਰਗ ਸੀ ਉਹ ਸਾਨੂੰ ਪੰਜਾਬੀ ਦੱਸਦੇ ਸੀ, ਕਿਉਂਕਿ ਉਹ 84 ਤੋਂ ਪਹਿਲੇ ਗਏ ਸੀ, ਉਹ ਦੱਸਦੇ ਸੀ। ਸਾਡੇ ਬਜ਼ੁਰਗ ਬੜੇ ਇਹਨਾਂ ਦੇ ਨਾਲ ਪ੍ਰੇਮ ਕਰਦੇ ਸੀ, ਪੰਜਾਬੀ ਸ਼ਬਦ ਨਾਲ, ਪੰਜਾਬੀ ਨਾਲ, ਅਤੇ ਉਹ ਦੱਸਦੇ ਸੀ ਸਾਨੂੰ। ਅਤੇ ਉੱਥੇ ਲਿਖਿਆ ਸੀ ਪਾਇਆ ਦਰਬਾਰ ਸਾਹਿਬ ਪੰਜਾਬੀ ਦੇ ਵਿੱਚ ਦਸਮ ਦਰਬਾਰ। ਸਾਨੂੰ ਪਤਾ ਨਹੀਂ ਸੀ ਕਿ ਗੁਰਦੁਆਰਾ ਸਾਹਿਬ ਹੈ, ਪਤਾ ਨਹੀਂ ਸੀ। ਜਦ ਅੰਦਰ ਗਿਆ ਤਾਂ ਉਹ ਦਰਵਾਜ਼ੇ ਜਲੇ ਹੋਏ ਸਨ, ਜਿਹੜੇ ਮਹਾਰਾਜ ਦੇ ਸਰੂਪ ਸੀ ਉਹ ਗੁਰਮੁਖ ਸਿੰਘ ਆਪਣੇ ਘਰ ਚੱਕ ਲਿਆਉਂਦੇ ਸੀ। ਅਤੇ ਯਾਨੀ ਜਿਹੜੇ ਦਰਵਾਜ਼ੇ ਦਰਵਾਜ਼ੇ ਨੇ ਸਾਰੇ ਨੂੰ ਅੱਗ ਲਾ ਦਿੱਤੀ ਸੀ ਇਹਨਾਂ ਸਰਕਾਰ ਵੱਲੋਂ, ਜ਼ਾਲਮਾ ਸਰਕਾਰ ਵੱਲੋਂ ਅੱਗ ਲਾ ਦਿੱਤੀ ਗਈ ਸੀ। ਗੁਰਦੁਆਰੇ ਦੀ ਧੂੜ ਭੰਗ ਸਾਰੀ ਕਰ ਦਿੱਤੀ ਗਈ ਸੀ। ਉੱਥੇ ਸਰਦਾਰ ਸਾਹਗਲ ਸੀ ਪੱਤਰਕਾਰ, ਸਰਦਾਰ ਗੋਬਿੰਦ ਸਿੰਘ ਸੀ ਸਾਡੇ ਅਰੇਰੀਏ ਜ਼ਿਲ੍ਹੇ 'ਚ, ਉਹਨਾਂ ਨੂੰ ਚੁੱਕ ਲਿਆ ਗਿਆ, ਉਹਨਾਂ ਨੂੰ ਚੁੱਕ ਲਿਆ ਗਿਆ ਪੁਲਿਸ ਦੇ ਦੁਆਰਾ। ਉਹਨਾਂ ਦੀ ਪਕੜ ਚੰਗੀ ਸੀ ਆਪਣੇ ਉਹਨਾਂ ਦੇ ਪਾਰਟੀ ਦੇ ਵਿੱਚ ਕਿ ਉਹ ਬਚ ਗਏ ਨੇ। ਅਤੇ ਜਿਹੜੇ ਸਰਦਾਰ ਸਾਹਗਲ ਸੀ ਉਹਨੂੰ ਤਾਂ ਲਾਪਤਾ ਕਰ ਦਿੱਤਾ ਸੀ। ਫਿਰ 6 ਮਹੀਨੇ ਦੇ ਬਾਅਦ ਸਾਹਗਲ ਨੂੰ ਛੱਡਿਆ ਉਹਨਾਂ ਨੇ, 6 ਮਹੀਨੇ ਦੇ ਬਾਅਦ ਸਰਦਾਰ ਫਾਰਬਿਸਗੰਜ ਦੇ ਵਿੱਚ ਜੋ ਰੇਲਵੇ ਆਪਣੇ ਰੇਲਵੇ ਦੇ ਨਾਲ ਉਹਨਾਂ ਦਾ ਘਰ ਹੈ ਸਰਦਾਰ ਜੀ ਦਾ, ਗੁਰਮੁਖ ਸਿੰਘ ਜੀ ਦਾ ਗੁਰਦੁਆਰਾ ਹੈ ਫਾਰਬਿਸਗੰਜ ਸਾਹਿਬ ਦੇ ਵਿੱਚ, ਉੱਥੇ ਸ਼ਹਿਰ ਦੇ ਵਿੱਚ ਗੁਰਦੁਆਰਾ ਹੈ ਫਾਰਬਿਸਗੰਜ ਦੇ ਵਿੱਚ, ਉਹਨਾਂ ਦੇ ਘਰਾਂ ਦੇ ਵਿੱਚ ਅੱਗ ਲਾ ਦਿੱਤੀ ਸੀ, ਦੂਜੇ ਦੇ ਘਰ ਦੇ ਵਿੱਚ ਜਾ ਕੇ ਬਚੇ ਨੇ ਉਹ।
ਨਵੰਬਰ 1984 ਤੋਂ ਬਾਅਦ ਬਿਹਾਰ ਗਏ, ਆਪਣੇ ਪਿੰਡ ਜਦੋਂ ਤੁਸੀਂ ਪਹੁੰਚੇ, ਉੱਥੋਂ ਦੇ ਸਿੱਖਾਂ ਨੂੰ ਤੁਸੀਂ ਬਚਾਇਆ ਫਿਰ ਜਿਹੜੇ ਮਾੜੇ ਹਾਲਾਤਾਂ
ਜੀ? ਜੀ, ਸਭ ਨੂੰ ਬਚਾਇਆ ਹੋ ਰਹੇ ਸੀ ਜੀ, ਸਭ ਨੂੰ ਬਚਾਇਆ। ਜਿਵੇਂ ਗੋਬਿੰਦ ਸਿੰਘ ਹੋ ਗਿਆ, ਸਾਹਗਲ ਜੀ ਹੋ ਗਿਆ, ਬਿੱਟੀ ਜੀ ਹੋ ਗਿਆ, ਇਹ ਸਾਰੇ ਨੂੰ ਅਸੀਂ ਜਾ ਕੇ ਮਿਲਿਆ, ਘਰ ਘਰ ਜਾ ਕੇ ਮਿਲਿਆ ਕਿ ਤੁਸੀਂ ਆਪਣੇ ਘਰ ਚਲੋ, ਘਰ ਚਲੋ, ਤੁਸੀਂ ਦੇਖਦੇ ਹਾਂ ਕਿਹੜਾ ਹੱਥ ਲਾਉਂਦਾ। ਅਸੀਂ ਪੰਜਾਬ ਤੋਂ ਨਹੀਂ ਆਏ, ਅਰੇਰੀਏ ਜ਼ਿਲ੍ਹੇ ਦੇ ਹਾਂ, ਉਹ ਅਗਰ ਸਾਨੂੰ ਮਾਰਨਗੇ ਤਾਂ ਅਸੀਂ ਪਹਿਲਾਂ ਉਹਨਾਂ ਨੂੰ ਸਮਝਾਵਾਂਗੇ, ਜੇ ਨਹੀਂ ਸਮਝੇਗਾ ਤਾਂ ਫਿਰ ਅਸੀਂ ਉਹਨਾਂ ਦਾ ਕੰਮ ਕਰਾਂਗੇ, ਅਸੀਂ ਵੀ ਚੂੜੀਆਂ ਪਹਿਨ ਕੇ ਨਹੀਂ ਆਏ। ਇਹ ਗੱਲ ਕਿਹਾ, ਫਿਰ ਸਭ ਨੂੰ ਲਿਆ, ਸਭ ਘਰੇ ਆਇਆ। ਹੁਣ ਬਹੁਤ ਵਧੀਆ ਕੰਮ ਉਹਨਾਂ ਦਾ ਚੱਲ ਰਿਹਾ, ਹੁਣ ਪਰੇਸ਼ਾਨੀ ਥੋੜ੍ਹਾ ਘੱਟ ਗਈ ਹੈ।
ਅੱਛਾ, ਉਹਨਾਂ ਘਰਾਂ ਨੂੰ ਮਤਲਬ ਲੁੱਟਿਆ ਕਿਵੇਂ ਗਿਆ ਸੀ, ਮਾਰਿਆ ਕਿਵੇਂ ਗਿਆ ਸੀ, ਕੁਛ ਉਹਨਾਂ ਬੰਦਿਆਂ ਨੇ ਦੱਸਿਆ ਵੀ ਕੀ ਹਮਲਾ ਕਿਹੜੇ ਲੋਕਾਂ ਨੇ ਕੀਤਾ, ਕਿਵੇਂ ਕੀਤਾ?
ਉਹ ਮਤਲਬ ਸਰਕਾਰ ਦੇ ਲੋਕ ਛੋੜੇ ਹੋਏ ਸੀ, ਉਹ ਕਾਂਗਰਸ ਪਾਰਟੀ ਦਾ ਲੋਕ ਸੀ। ਉਹ ਜੋ ਕਾਂਗਰਸ ਦੇ ਸਾਹਮਣੇ ਉਸ ਸਮੇਂ ਅਜੀਤ ਸਰਕਾਰ ਸੀ, ਇੱਕ ਸਾਡੇ ਪੁਰਨੀਆ ਤੋਂ, ਉਹ ਗਰੀਬ ਦੇ ਮਸੀਹਾ ਸੀ ਅਜੀਤ। ਉਹਨੂੰ ਵੀ ਮਰਵਾ ਦਿੱਤਾ ਕਾਂਗਰਸ ਨੇ, ਉਹਨੂੰ ਵੀ ਮਰਵਾ ਦਿੱਤਾ ਅਜੀਤ ਨੂੰ। ਅਤੇ ਉਹ ਕੇਵਲ ਕਾਂਗਰਸ ਹੀ ਉਸ ਟਾਈਮ ਸਾਰੇ ਹੈਂਡਲ ਕਰਦਾ ਸੀ। ਇੰਦਰਾ ਗਾਂਧੀ ਦੇ ਆਪਣੇ ਪਾਲੇ ਹੋਏ ਜਿਹੜੇ ਬੰਦੇ ਸੀ ਰਾਜੀਵ ਗਾਂਧੀ ਦੇ, ਉਹਨੇ ਐਲਾਨੀਆ ਕਹਿ ਕੇ ਮਰਵਾਇਆ ਜੀ, ਸਾਡੇ ਬਿਹਾਰ ਦੇ ਵਿੱਚ ਐਲਾਨੀਆ ਕਹਿ ਕੇ ਮਰਵਾਇਆ ਉਹਨਾਂ ਨੇ
ਸਿੱਖਾਂ ਨੂੰ
ਜੀ। ਅੱਜ ਸਾਡੇ ਉੱਥੇ ਮਾਤਰ 5 ਘਰ ਰਹਿ ਗਏ ਨੇ ਸਿੱਖ, 500 ਦੇ ਵਿੱਚ ਮਾਤਰ 5 ਘਰ ਰਹਿ ਗਏ ਨੇ ਗੁਰਸਿੱਖ
ਜਿਹੜੇ। ਉਹ 500 ਘਰ ਸੀ
ਜੀ,
ਉਹਨਾਂ ਦਾ ਕੰਮ ਕਾਰ ਕੀ ਸੀ ਉੱਧਰ?
ਉਹਨਾਂ ਦਾ ਕਿਸੇ ਦਾ ਵਰਕਸ਼ਾਪ ਸੀ, ਕਿਸੇ ਦਾ ਚਾਹ ਦਾ ਕੰਮ ਸੀ, ਕਿਸੇ ਦਾ ਟੈਂਕ ਕਲੋਰੀ ਦਾ ਕੰਮ ਸੀ, ਕਿਸੇ ਦਾ ਟਰੱਕਾਂ ਦਾ ਕੰਮ ਸੀ, ਕਿਸੇ ਦਾ ਵਰਕਸ਼ਾਪ ਦਾ ਕੰਮ ਸੀ। ਇਹ ਸਾਰੇ ਕੰਮ ਸਰਦਾਰਾਂ ਦੇ ਸੀ ਉੱਥੇ। ਸਭ ਕੰਮ ਖਤਮ ਹੋ ਗਿਆ, ਜਿਹੜਾ ਮਿਲਿਆ ਉਹਨੂੰ ਮਾਰ ਦਿੱਤਾ ਗਿਆ, ਉਹਨਾਂ ਦਾ ਘਰ ਲੁੱਟਿਆ ਗਿਆ। ਉਹਨਾਂ ਦੇ ਘਰ ਦੇ ਵਿੱਚ ਅੱਜ ਵੀ ਕਬਜ਼ਾ ਖਾਲਸਾ ਜੀ, ਅੱਜ ਵੀ ਕਬਜ਼ਾ ਆ। ਇੱਥੇ ਤੱਕ ਕਿ ਗੁਰਦੁਆਰੇ ਦੇ ਵਿੱਚ ਉਹਨਾਂ ਨੇ ਕਚਰੇ ਜਿੰਨੇ ਬਾਜ਼ਾਰ ਦੇ ਸੀ ਸਾਰੇ ਕਚਰੇ ਸੁੱਟਦੇ ਸੀ। ਫਿਰ ਅਸੀਂ ਦੋ ਸਿੰਘ ਖੜ੍ਹੇ ਹੋ ਕੇ ਜਦੋਂ ਇੱਥੋਂ ਗਏ ਹਾਂ, ਦੋ ਸਿੰਘ ਖੜ੍ਹੇ ਹੋ ਕਰਕੇ ਅਸੀਂ ਅਤੇ ਮਹਾਂ ਸਿੰਘ, ਉਹ ਵੀ ਚੜ੍ਹਦੀ ਕਲਾ ਵਾਲਾ ਸਿੰਘ ਸੀ, ਉਹ ਵੀ ਆਪਣੇ ਕੌਮ ਵਾਸਤੇ ਜੂਝਣ ਵਾਲਾ ਸਿੰਘ ਸੀ। ਮੈਂ ਉਹਨਾਂ ਨੂੰ ਕਿਹਾ, ਮਹਾਂ ਸਿੰਘ ਜੀ, ਦਰਬਾਰ ਸਾਹਿਬ ਦੇ ਵਿੱਚ ਕਚਰਾ ਪਿਆ, ਕਿ ਆਪਾਂ ਜਿਉਂਦੇ ਇੱਦਾਂ ਦੇਖ ਸਕਦੇ ਹਾਂ? ਕਹਿੰਦਾ ਚਲੋ ਅੱਜ ਹੀ ਸਾਲੇ ਦੇ ਕੰਮ ਕਰਦੇ ਹਾਂ, ਅੱਜ ਹੀ ਘੂਗੀ ਚੇਤ ਕਰਦੇ ਹਾਂ। ਮੈਂ ਕਿਹਾ ਨਹੀਂ, ਸਿੱਖ ਦਾ ਕੰਮ ਆ ਪਹਿਲਾਂ ਹੱਥ ਬੰਨਣਾ, ਪਹਿਲਾਂ ਉਹਨਾਂ ਨੂੰ ਵੀ ਹੱਥ ਬੰਨ ਕਰਕੇ ਮਨਾਉਣਾ, ਜੇ ਨਹੀਂ ਮੰਨੇਗਾ ਫਿਰ ਹੱਥ ਖੋਲ੍ਹ ਲਾਂਗੇ। ਅਸੀਂ ਗਏ ਉੱਥੇ ਜਾ ਕੇ ਪਹਿਲਾਂ ਸਾਰੇ ਸਾਫ਼ ਕੀਤਾ, ਪੰਜਾਬੀ ਸੀ, ਦੂਜੇ ਦੇ ਘਰ ਦੇ ਵਿੱਚ ਲੁਕਿਆ ਹੋਇਆ ਸੀ, ਉਹਨੇ ਕੀ ਬੋਲਣਾ ਸੀ? ਜਿਹੜੇ ਦੁਕਾਨਾਂ ਦੇ ਕਚਰੇ ਸੁੱਟੇ ਹੋਏ ਨੇ ਸੀ ਹੋਏ ਸੀ, ਉਹ 'ਤੇ ਲਿਖਿਆ ਹੋਇਆ ਸੀ ਉਹਨਾਂ ਦੇ ਡੱਬੇ 'ਤੇ ਫਲਾਨਾ ਯਾਨੀ ਕੁਮਾਰ ਫਲਾਂ ਅਤੇ ਫਲਾਨਾ ਅਤੇ ਲਾਲਾ, ਉਹਨਾਂ ਦਾ ਨਾਂ ਲਿਖਿਆ ਹੋਇਆ ਸੀ ਉਹ ਡੱਬੇ ਦੇ ਕਚਰੇ 'ਤੇ। ਉਹ ਪੜ੍ਹ ਕੇ ਅਸੀਂ ਸਾਰੇ ਨੂੰ ਜਾ ਕੇ ਦੱਸਿਆ ਕਿ ਆਹ ਜੀ ਤੁਹਾਡੇ ਦੁਕਾਨ ਦਾ ਆਇਆ ਆ ਆਹ ਨਾਂ। ਹਾਂਜੀ, ਹੱਥ ਬੰਦਾਂ ਜੀ, ਤੁਸੀਂ ਬਜ਼ੁਰਗ ਹੋ, ਦਰਬਾਰ ਸਾਹਿਬ ਦੇ ਵਿੱਚ ਨਾਂ ਸੁੱਟੇ ਹੋਏ ਹੈ, ਉਹ ਗੁਰਦੁਆਰਾ ਸਾਹਿਬ ਹੈ ਨਾ, ਅਤੇ ਸਾਰੇ ਬੋਲਣ ਹੈ ਉਹ ਗੁਰਦੁਆਰਾ ਸਾਹਿਬ ਹੈ। ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਤੁਹਾਡਾ ਦੁਕਾਨ ਦਾ ਕਚਰਾ ਕਿਵੇਂ ਗਿਆ ਦੱਸੋ? ਨਾਲ ਇੱਕ ਮੰਦਰ ਹੈ ਤੁਹਾਡਾ, ਛੋਟਾ ਮੰਦਰ ਹੈ, ਉੱਥੇ ਮੂਰਤੀ ਰੱਖੀ ਹੋਈ ਹੈ, ਵੀ ਤੁਸੀਂ ਉੱਥੇ ਕਚਰਾ ਨਹੀਂ ਸਿੱਟ ਕਰਕੇ ਗੁਰਦੁਆਰਾ ਸਾਹਿਬ ਵਿੱਚ ਕਿਉਂ ਸਿੱਟਦੇ ਹੋ? ਸਾਰੇ ਨੂੰ ਕਿਹਾ, ਨਹੀਂ ਮੰਨਿਆ, ਕਾਮਰੇਟੀਆ ਬੰਦਾ ਸੀ, ਨਹੀਂ ਮੰਨਿਆ। ਉਹਨਾਂ ਨੇ ਫਿਰ ਜੀ ਉਹ ਚੀਜ਼ ਸਿੱਟਣਾ ਸ਼ੁਰੂ ਕਰਤੀ। ਫਿਰ ਜੀ ਉਹ ਮੈਂ ਮਹਾਂ ਸਿੰਘ ਨੂੰ ਲਿਆ, ਦੋਏ ਦਿਨ ਤੀਜੇ ਦਿਨ ਸਾਈਕਲ ਲੈ ਕੇ ਆ ਜਾਵਾਂ, ਉਸ ਸਮੇਂ ਸਾਈਕਲ ਨਹੀਂ ਬਾਲਾ ਸੀ, ਸਾਈਕਲ ਲੈ ਕੇ ਆ ਜਾਵਾਂ, 12 ਕਿਲੋਮੀਟਰ ਦੂਰ ਮੇਰੇ ਪਿੰਡ ਤੋਂ ਆ ਜੀ, ਉਹ ਉੱਥੇ ਆ ਜਾਵਾਂ, ਦੇਖਾਂ। ਫਿਰ ਮੈਂ ਕਚਰਾ ਪਾਇਆ, ਫਿਰ ਉਹ ਸਾਫ਼ ਕੀਤਾ, ਫਿਰ ਬੇਨਤੀ ਕੀਤੀ ਕਿ ਤੁਸੀਂ ਮੰਨ ਜਾਓ, ਇੱਦਾਂ ਨਾ ਕਰੋ ਬਈ, ਗੁਰੂ ਘਰ ਦੇ ਵਿੱਚ ਬਈ ਆਪਣਾ ਜਿਹੜਾ ਕਚਰਾ ਇਹ ਨਾ ਸਿੱਟੋ ਉੱਥੇ ਲੈ ਜਾ ਕੇ, ਅੰਡੇ ਦੀਆਂ ਉਹ ਪੋਪਲਾ ਪਾਪਲਾਂ ਜਿਹਾ ਸਾਰੇ ਉੱਥੇ ਜੀ। ਉਹਨਾਂ ਦੇ ਬਾਅਦ 'ਚ ਸਾਫ਼ ਕਰਕੇ ਫਿਰ ਤੀਸਰੇ ਗਿਲ ਜਦੋਂ ਉਹਨਾਂ ਨੇ ਸਿੱਟਿਆ, ਫਿਰ ਅਸੀਂ ਸ੍ਰੀ ਸਾਹਿਬ ਪਾ ਲਏ, ਤੀਰ ਕਮਾਨਾਂ ਲੈ ਲਏ, ਢਾਲਾਂ ਪਾ ਲਈਆਂ, ਅਤੇ ਚਲੇ ਗਏ ਅਸੀਂ ਉੱਥੇ ਬਾਜ਼ਾਰ ਦੇ ਵਿੱਚ, ਸਾਰੇ ਦੁਕਾਨਾਂ 'ਤੇ ਜਾ ਕੇ ਕਹਿ ਦਿੱਤਾ, ਅਸੀਂ ਤਾਂ ਮਰਨਾ ਹੀ ਮਰਨਾ, ਤੁਸੀਂ ਆਪਣੇ ਜਾਨ ਕਿਉਂ ਜੋਖਮ 'ਚ ਪੈਂਦੇ ਹੋ? ਜੇ ਕੋਈ ਹੈ ਤਾਂ ਉਹ ਐਤਕੀ ਨਾਮ ਲਿਖਿਆ ਹੋਇਆ ਨਾ ਕਚਰੇ ਦਾ, ਨਾਮ ਲਿਖਿਆ ਹੋਇਆ ਗੁਰਦੁਆਰੇ 'ਚ, ਤੁਸੀਂ ਕਚਰਾ ਸਿੱਟ ਕੇ ਦਿਖਾਓ, ਜੇ ਕੋਈ ਹੈ ਤੁਹਾਡੇ ਫਾਰਵਿਸਗੰਜ ਦੇ ਵਿੱਚ। ਅਤੇ ਫਿਰ ਉੱਥੇ ਦਾ ਜੀ ਇੱਕ ਆਪਣਾ ਉਸ ਸਮੇਂ ਦਾ ਵਿਧਾਇਕ ਸੀ, ਉਹ ਪੰਡਿਤ ਬੰਦਾ ਸੀ, ਮਾਇਆਨੰਦ ਠਾਕੁਰ ਉਹਨਾਂ ਦਾ ਨਾਂ ਸੀ। ਉਹਨਾਂ ਨੂੰ ਅਸੀਂ ਕਹਿ ਦਿੱਤਾ ਸੀ ਕਿ ਜੀ ਇਸ ਤਰ੍ਹਾਂ ਦਾ ਕੰਮ ਹੈ ਜੀ ਗੁਰਦੁਆਰੇ ਦੇ ਵਿੱਚ, ਇਸ ਤਰ੍ਹਾਂ ਦਾ ਹੋ ਰਿਹਾ ਬਈ, ਅਸੀਂ ਤੁਹਾਡਾ ਵੋਟਰ ਹਾਂ, ਅਸੀਂ ਪੰਜਾਬ 'ਤੇ ਨਹੀਂ ਆਏ ਬਈ, ਜਿਹੜੇ ਬੰਦੇ ਨੇ ਸਭ ਨੂੰ ਕਹਿ ਦਿੱਤਾ ਆ, ਤੁਸੀਂ ਆਪਣੇ ਬੰਦੇ ਭੇਜ ਕੇ ਕਰਵਾ ਲਓ, ਨਹੀਂ ਤਾਂ ਇਹ ਸਾਰੇ ਬੰਦੇ ਮਾਰ ਦਾਂਗੇ, ਅਸੀਂ ਹਾਜ਼ਰ ਹੋ ਜਾਵਾਂਗੇ। ਅਸੀਂ ਭਜਣਾ ਨਹੀਂ, ਨੱਠਣਾ ਨਹੀਂ ਕਿਤੇ, ਮਾਰ ਕੇ ਅਸੀਂ ਹਾਜ਼ਰ ਹੋ ਜਾਵਾਂਗੇ। ਇਹ ਦੁਨੀਆ ਨੂੰ ਤਾਂ ਪਤਾ ਲੱਗੂਗਾ ਕਿ ਗੁਰਦੁਆਰੇ ਦੇ ਨਾਲ ਕੀ ਹੋਇਆ ਇੱਥੇ। ਤਾਂ ਫਿਰ ਕਚਰਾ ਸਿੱਟਣਾ ਉਹਨਾਂ ਨੇ ਬੰਦ ਕਰ ਦਿੱਤੀ। ਫਿਰ ਮੈਂ ਗੁਰਮੁਖ ਸਿੰਘ ਨੂੰ ਜਾ ਕੇ ਬੇਨਤੀ ਕੀਤਾ, ਬਾਬਾ ਜੀ ਜਲਦੀ ਮਹਾਰਾਜ ਪ੍ਰਕਾਸ਼ ਕਰੋ ਗੁਰਦੁਆਰੇ 'ਚ। ਅਤੇ ਉਦੋਂ ਜੀ ਅਸੀਂ ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ, ਸੇਵਾ ਕਰਕੇ ਅਸੀਂ ਜਿੰਦਰਾ ਮਾਰ ਕੇ ਉਹ ਫਿਰ ਅਸੀਂ ਆ ਗਏ ਆਪਣੇ ਘਰ ਪੂਰੇ ਧੋ ਕੇ। ਸਾਰੇ ਸਰਦਾਰਾਂ ਨੂੰ ਮਿਲਿਆ, ਉਹਨਾਂ ਨੂੰ ਕਿਹਾ ਤੁਸੀਂ ਡਰੋ ਨਾ। ਮੈਂ ਇਹ ਗੱਲ ਕਿਹਾ ਤੁਸੀਂ ਡਰੋ ਨਾ, ਵੀ ਅਸੀਂ ਕੋਈ ਪੰਜਾਬ ਦੇ ਨਹੀਂ ਹਾਂ, ਅਸੀਂ ਬਿਹਾਰ ਦੇ ਰਹਿਣ ਵਾਲੇ ਹਾਂ, ਤੁਸੀਂ ਡਰੋ ਨਾ। ਫਿਰ ਉੱਥੇ 4-5 ਸਰਦਾਰ ਹਜੇ ਵੀ ਹੈਗੇ ਨੇ ਉਹ ਸਾਰੇ, ਅਤੇ ਲਛਮੀਪੁਰ ਤੋਂ ਕੁਛ ਜਿਹੜੇ ਬਿਹਾਰੀ ਸਰਦਾਰ ਸੀ ਜਿੱਥੇ ਇਤਿਹਾਸਿਕ ਗੁਰਦੁਆਰਾ, ਜੋ ਕਿ ਪੰਜਾਬ ਦੇ ਬਹੁਤ ਘੱਟ ਲੋਕ ਜਾਂਦੇ ਨੇ, ਸਾਡੇ ਗੁਰਜੰਟ ਵੀਰ ਹੋਣੀ ਜਿਹੜੇ ਆਪਣੇ ਪੱਤਰਕਾਰ ਆਪ ਜੀ ਵਰਗੇ ਜੋ ਬਾਹਰ ਜਾਂਦੇ ਉਹਨਾਂ ਨੂੰ ਪਤਾ, ਬਾਕੀ ਲੋਕਾਂ ਨੂੰ ਪਤਾ ਨਹੀਂ। ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਆਪ ਆਸਾਮ ਜਾ ਰਹੇ ਸਨ, ਉਹ ਢਾਕਾ ਦੇਸ਼ ਵਿੱਚ ਜਾ ਰਹੇ ਸਨ, ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਸਾਮ ਬ੍ਰਹਮਪੁੱਤਰ ਦਰਿਆ 'ਤੇ, ਉਸ ਸਮੇਂ ਉੱਥੇ ਨਾ ਕਟਿਹਾਰ ਜ਼ਿਲ੍ਹਾ ਦੇ ਪਹਿਲਾਂ ਸਾਡਾ ਉਹ ਪੂਰਨੀਆ ਜ਼ਿਲ੍ਹਾ ਪੈਂਦਾ ਸੀ, ਉਹ ਕਟਿਹਾਰ ਉਠਿਆਰ ਨਹੀਂ ਸੀ। ਪੂਰਨੀਆ ਜ਼ਿਲ੍ਹਾ ਅਰਰੀਆ ਪੂਰਨੀਆ 'ਚ ਪੈਂਦਾ ਸੀ, ਕਿਸਨਗੰਜ ਪੂਰਨੀਆ 'ਚ ਪੈਂਦਾ ਸੀ, ਪੂਰਨੀਆ 'ਚ ਪੈਂਦਾ ਸੀ, ਕਟਿਹਾਰ ਵੀ ਪੂਰਨੀਆ 'ਚ ਪੈਂਦਾ ਸੀ। ਬਹੁਤ ਵੱਡਾ ਜ਼ਿਲ੍ਹਾ ਸੀ ਇਹ ਬੋਰਡਰ ਦੇ ਨਾਲ ਲੱਗਦਾ ਉੱਥੇ ਦਾ, ਮੈਂ ਉੱਥੋਂ ਤੋਂ 12-13 ਕਿਲੋਮੀਟਰ ਬੋਰਡਰ ਰਹਿੰਦਾ ਜਿੱਥੇ ਸਾਡਾ ਘਰ ਹੈ ਜੀ ਉੱਥੇ। ਇਹ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਰੇ ਜਾਣੇ ਮਿਲ ਕਰਕੇ ਵੀ ਇਹ ਮਹਾਰਾਜ ਪ੍ਰਕਾਸ਼ ਕਰੋ। ਅਤੇ ਜਿਹੜਾ ਉਹ ਇਤਿਹਾਸਿਕ ਗੁਰਦੁਆਰੇ 'ਚ ਜਿਹੜੇ ਬੰਦੇ ਨੇ ਕਾਲਾ ਗੋਲਾ ਦੇ, ਕਾਲਾਈ ਦੇ ਨਾਂ ਜਿਹੜੇ ਦੇਸ਼ ਦੇ ਵਿੱਚ ਦੇਗ ਬਣਾਉਂਦੇ ਹਾਂ ਆਪਾਂ ਨਾ, ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਹਜ਼ਾਰਾਂ ਹੀ ਲੋਕਾਂ ਨੇ ਆ ਕੇ ਚਰਨੀ ਪੈ ਕੇ ਕਿਹਾ ਮਹਾਰਾਜ ਸਾਨੂੰ ਇਹ ਗੰਗਾ ਡੁੱਬ ਕੇ ਚਲੀ ਜਾਂਦੀ ਹੈ, 6 ਮਹੀਨਾ ਘਰ ਵੜਨ ਨਹੀਂ ਦਿੰਦੇ, ਘਰ ਡੁੱਬੇ ਹੁੰਦੇ ਆ, ਕਿਰਪਾ ਕਰੋ ਦਾਤਾ ਕਿ ਇਹ ਗੰਗਾ ਇੱਧਰ ਨਾ ਆਣ, ਕਿਰਪਾ ਕਰੋ। ਤਾਂ ਸਤਿਗੁਰੂ ਨੇ ਕਿਹਾ ਕਿ ਤੁਸੀਂ ਸਵਾ ਮਨ ਦੇਗ ਤਿਆਰ ਕਰਵਾਓ, ਕੜਾਈ ਬਣਵਾਓ। ਅਤੇ ਉੱਥੇ ਜਿੱਥੇ ਕੋਈ ਦੇਗ ਦੀ ਆਸ ਨਹੀਂ ਤਾਂ ਕਿਹੜਾ ਕੜਾਈ ਬਣਾਉਂਦਾ, ਦੇਖਦੇ ਜਿੱਥੇ ਆਸ ਨਹੀਂ ਤਾਂ ਕੜਾਹੀ ਤਾਂ ਕੋਈ ਨਹੀਂ ਬਣਾਉਂਦਾ। ਇੱਕ ਮਨ ਕੜਾਹੀ ਜਿਹਦੇ ਵਿੱਚ ਬਣੇਗਾ ਪ੍ਰਸ਼ਾਦ, ਕੜਾਹੀ ਵੀ ਹੋ ਗਿਆ ਨਾ। ਸੋ ਸਤਿਗੁਰੂ ਜੀ ਨੇ ਕਿਹਾ, ਕਹਿੰਦਾ ਕੜਾਹੀ ਕੀ ਕਰਨਾ, ਵੀ ਅਰਦਾਸ ਕਰ ਲਓ ਤੁਸੀਂ, ਵੀ ਇਹਦਾ ਨਾਮ ਹੀ ਕੜਾ ਗੋਲਾ ਰੱਖ ਲਓ ਤੁਸੀਂ, ਕੜਾਹੀ ਦੇ ਨਾਂ 'ਤੇ, ਕੜਾ ਪ੍ਰਸਾਦ ਦੇ ਨਾਂ 'ਤੇ। ਉਸ ਆਨੇ ਅੱਜ ਵੀ ਬਾਜ਼ਾਰ ਹੈ ਉੱਥੇ ਕੜਾਹੀ ਦੇ ਨਾਂ, ਦੇਗ ਦੇ ਨਾਂ 'ਤੇ, ਕੜਾ ਪ੍ਰਸਾਦ, ਕੜਾ ਗੋਲਾ। ਸ਼ਹਿਰ ਦਾ ਨਾਮ ਹੈ ਕੜਾ ਗੋਲਾ, ਆ ਸਟੇਸ਼ਨ ਦਾ ਨਾਮ ਹੈ ਕੜਾ ਗੋਲਾ, ਜੋ ਭਾਰਤ ਸਰਕਾਰ ਦੇ ਸਟੇਸ਼ਨ ਹੈ। ਕਟਿਹਾਰ ਤੋਂ ਗੱਡੀ ਖੁੱਲ੍ਹਦਾ ਤਾਂ ਕੜਾ ਗੋਲਾ ਆ ਕੇ ਰੁਕਦਾ ਆ, ਇੱਧਰੋਂ ਕੜਾ ਗੋਲਾ ਤੋਂ ਗੱਡੀ ਜਾਂਦਾ ਤਾਂ ਕਟਿਹਾਰ ਰੁਕਦਾ ਆ, ਯਾਨੀ ਕਿ ਕਟਿਹਾਰ ਤੋਂ ਗੱਡੀ ਕੋਈ ਵੀ ਖੁੱਲ੍ਹੇ ਤਾਂ ਕੜਾ ਗੋਲਾ ਰੁਕਣਾ ਆ, ਉਹਨੂੰ ਚਾਹੇ ਰਾਜਧਾਨੀ ਕਿਉਂ ਨਾ ਹੋਵੇ ਉੱਥੇ ਰੁਕਣਾ। ਇੱਥੋਂ ਜਿਹੜਾ ਖੁੱਲ੍ਹੇ ਤਾਂ ਉਹ ਕਟਿਹਾਰ ਜਾ ਕੇ ਰੁਕਦਾ। ਅਤੇ ਉਸੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਸਮੇਂ ਦਾ ਇਹ ਨਾਂ ਉਹ ਰੱਖੀ ਹੋਈ ਆ, ਜਿਹੜੇ ਪੰਜਾਬ ਦੇ ਲੋਕਾਂ ਨੂੰ ਬਹੁਤ ਘੱਟ ਪਤਾ, ਜਦਕਿ ਸਾਡੇ ਜ਼ਿਲ੍ਹੇ 'ਚ ਸੀ, ਸਾਨੂੰ ਨਹੀਂ ਸੀ ਪਤਾ। ਜਦ ਇਹ ਕਾਂਡ ਹੋਣ ਲੱਗਿਆ ਤਦ ਪਤਾ ਲੱਗਿਆ ਸਾਨੂੰ।
ਫਿਰ ਤੁਸੀਂ ਉੱਥੇ ਪ੍ਰਕਾਸ਼ ਕੀਤਾ
ਜੀ, ਪ੍ਰਕਾਸ਼ ਕਰਵਾਇਆ, ਅਤੇ ਫਿਰ ਉੱਥੋਂ ਕਟਿਹਾਰ ਤੋਂ ਗ੍ਰੰਥੀ ਸਾਹਿਬ ਇੱਕ ਲਿਆਂਦੇ ਪਾਠ ਵਾਸਤੇ, ਗੁਰਮੁਖ ਸਿੰਘ ਅਤੇ ਔਰ ਸਰਦਾਰ ਜੀ ਹਨ ਉੱਥੇ, ਅਤੇ ਉਹ ਸਾਰੇ ਸਰਦਾਰ ਮਿਲ ਕੇ ਜੀ ਪ੍ਰਕਾਸ਼ ਕਰਵਾਏ। ਇਸ ਵਕਤ ਉੱਥੇ ਦਾ ਪ੍ਰਧਾਨ ਲਵਲੀ ਸਿੰਘ ਜੀ ਹੈ, ਉਹਨੂੰ ਮੈਂ ਕਹਿ ਕੇ ਉਹਨੇ ਮੈਨੂੰ ਗਾੜੀ ਪਕੜਾਈ ਆ ਇੱਥੇ ਪੰਜਾਬ ਆਉਣ ਵਾਸਤੇ। ਉਹ ਗੁਰਦੁਆਰੇ ਦੇ ਪ੍ਰਧਾਨ ਹੈ, ਬਹੁਤ ਵਧੀਆ ਹੁਣ ਗੁਰਦੁਆਰੇ ਦੀ ਸੇਵਾ ਚੱਲ ਰਹੀ ਆ, ਉਹ ਆਪ ਸੇਵਾ ਕਰ ਰਹੇ ਹਨ, ਸਾਰੇ ਜਾਣੇ ਮਿਲ ਕਰਕੇ ਸੇਵਾ ਕਰਦੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜਯੰਤੀ ਉਹ ਮਨਾਉਂਦੇ ਆ, ਉਹਦੇ ਵਿੱਚ ਸਾਰੇ ਸਿੰਘ ਆ ਕੇ ਅਸੀਂ ਸਾਰੇ ਜਾਣੇ ਮਿਲ ਕਰਕੇ ਮਨਾਉਂਦੇ ਹਾਂ ਜੀ। ਉਹਦੇ ਬਾਅਦ 'ਚ ਅਤੇ ਜੀ ਫਿਰ ਜਦੋਂ ਦਰਬਾਰ ਸਾਹਿਬ ਪਾਠੀ ਆਏ ਲਛਮੀਪੁਰ ਤੋਂ, ਇਤਿਹਾਸਿਕ ਗੁਰਦੁਆਰੇ ਤੋਂ, ਉਹਨੂੰ ਸਾਰੇ ਚੰਦਾ ਚਿੱਠਾ ਕਰਕੇ ਦਿੰਦਾ ਰਿਹਾ। ਅਤੇ ਹੁਣ ਸੁਖਨਾਲ ਮਹਾਰਾਜ ਦੀ ਬੜੀ ਕਿਰਪਾ ਹੋਈ ਕਿ ਜਿਹੜੇ ਪੰਜਾਬ ਚਲੇ ਗਏ ਸੀ ਉਹ ਵਾਪਸੀ ਆ ਗਏ ਉੱਥੇ ਆਪਣੇ ਜ਼ਮੀਨ 'ਤੇ। ਕੁਛ ਜਿਹੜੇ ਲੋਕ ਭਜੇ ਨਹੀਂ ਸੀ ਉਸ ਟਾਈਮ, ਉਹਨਾਂ ਦਾ ਜ਼ਮੀਨ ਇਉਂ ਕਿ ਇਉਂ ਬਚਿਆ, ਬਾਕੀ ਕਿਸੇ ਨੇ ਕਬਜ਼ਾ ਕਰ ਲਿਆ, ਅਤੇ ਜਿਹੜਾ ਕਰੋੜਾਂ ਦਾ ਸੰਪਤੀ ਸੀ ਉਹ 5 ਲੱਖ ਰੁਪਈਆ ਦੇ ਕਰਕੇ ਲੈ ਲਿਆ ਲੋਕਾਂ ਨੇ, ਜੋ ਆਪਣੇ ਉਹਨਾਂ ਦੇ ਘਰ 'ਤੇ ਕਬਜ਼ਾ ਕਰ ਲਿਆ, ਜਾਣ ਤੋਂ ਬਾਅਦ ਦਿੱਤਾ ਨੇ। ਮੇਰੇ ਸਾਹਮਣੇ ਹੋਏ ਆ ਗੱਲ, ਇੱਕ ਸਰਦਾਰ ਜੀ ਆ ਫਾਰਿਸਗੰਜ ਦੇ ਵਿੱਚ, ਉਦੋਂ ਮੈਂ ਸਰਪੰਚ ਸੀ, ਉਹਨਾਂ ਦੇ ਨਾਲ ਧੱਕਾ ਹੋ ਰਿਹਾ ਸੀ। ਮੈਂ ਜਾ ਕੇ DCLR ਨੂੰ ਕਿਹਾ, ਕਹਿੰਦਾ ਸਰਦਾਰ ਜੀ ਆਪ ਕਹਾਂ ਸੇ ਆਏ ਹੋ? ਮੈਂ ਕਿਹਾ ਮੈਂ ਆਇਆ ਨਹੀਂ, ਮੈਂ ਇੱਥੇ ਦਾ ਮੁਖੀ ਆਇਆ ਹਾਂ। ਤੂੰ ਕਿਤੇ ਇਹ ਨਾ ਸਮਝੀ ਕਿ ਉਹ ਜਿਹੜਾ ਫਾਰਬਿਸਗੰਜ ਵਾਲਾ ਸਰਦਾਰ ਜੀ ਤੇਰੇ ਕੋਲ ਆਉਂਦਾ ਆ, ਵੀ ਉਹ ਕਹਿ ਕੇ ਜਾਂਦਾ ਤੂੰ ਨੋਟਿਸ ਪਾ ਦਿੰਦਾ ਹਮੇਸ਼ਾ ਹੀ, ਅਤੇ ਇਹ ਗੱਲ ਸਮਝ ਲੈ, ਤੂੰ ਜ਼ਰਾ ਸੋਚ ਸਮਝ ਕੇ ਗੱਲ ਕਰੀ, ਵੀ ਮੈਂ ਪੰਜਾਬ ਦਾ ਨਹੀਂ, ਮੈਂ ਇੱਥੇ ਦਾ ਰਹਿਣ ਵਾਲਾ, ਨਾਲੇ ਮੁਖੀਆ ਹਾਂ ਮੈਂ ਉਹਦੇ ਦਾ। ਮਸਲਾ ਉਹਨਾਂ ਦਾ ਜ਼ਮੀਨ ਦਾ ਸੀ, ਜ਼ਬਰਦਸਤੀ ਕਬਜ਼ਾ ਲਾਲੇ ਨੇ ਕੀਤਾ ਸੀ, ਪੈਸਾ ਬਹੁਤ ਖਾ ਲਿਆ ਸੀ DCLR ਜੋ, ਕਿ ਕਹਿੰਦਾ ਇਹ ਸਰਦਾਰ ਇਕੱਲਾ ਕੀ ਕਰੇਗਾ, ਵੀ ਮੈਂ ਬਗਲ ਲੂੰਗਾ ਇਹ ਕੰਮ, ਹੁਣ ਨਹੀਂ ਦਿੱਤੀ। ਫਿਰ ਸਾਨੂੰ ਜਦੋਂ ਪਤਾ ਲੱਗਿਆ, ਮੈਂ ਹੁਣ ਨਹੀਂ ਦਿੱਤੀ ਉਹ, ਫਿਰ ਅਸੀਂ ਜਾ ਕੇ SDO ਨੂੰ ਸਿੱਧੇ ਜਾ ਕੇ ਕਿਹਾ ਜੀ ਆਹ ਸਰਦਾਰ ਜੀ ਦਾ ਜ਼ਮੀਨ ਦਾ ਮਸਲਾ, ਆਹ ਮਸਲਾ ਹੈ, ਦੇਖ ਲਓ ਤੁਸੀਂ ਕੀ ਕਰੋ ਨਾ, ਇਹਨਾਂ ਦੇ ਨਾਮ ਤੋਂ ਖਜ਼ਾਨਾ ਪਹਿਲਾਂ ਤੋਂ ਕੱਢਦੇ ਆ ਰਹੇ ਨੇ। ਅਤੇ ਫਿਰ ਉਹ ਹੁਣ ਉਹ ਵਿਚਾਰਾ ਠੀਕ ਠਾਕ ਰਹਿ ਰਹੇ ਨੇ।
ਜਿਵੇਂ ਮੰਨ ਲਓ ਵੀ ਉੱਥੇ 1-2-3 ਤਰੀਕ ਨੂੰ ਸਿੱਖਾਂ ਦਾ ਕਤਲੇਆਮ ਹੋਇਆ
ਜੀ,
ਅਤੇ ਉਸ ਤੋਂ ਬਾਅਦ ਮਾਹੌਲ ਠੰਡਾ ਪੈ ਗਿਆ?
ਨਹੀਂ ਜੀ, ਠੰਡਾ ਨਹੀਂ ਪਿਆ, ਉੱਥੇ ਕਾਫੀ ਦੇਰ ਤੱਕ ਹੈਬੋਕ੍ਰੀਏਟ ਹੁੰਦਾ ਰਿਹਾ, ਲੱਭਦਾ ਰਿਹਾ ਲੋਕ ਸਰਦਾਰਾਂ ਨੂੰ।
ਕਿੰਨੇ ਕੁ ਦਿਨਾਂ ਤੱਕ?
ਬਹੁਤ ਲਮਸਮ ਮੰਨੋ ਨਾ ਕਿ 2-3 ਸਾਲ ਤੱਕ ਠੰਡਾ ਨਹੀਂ ਹੋਇਆ ਉੱਧਰ, ਜਿਵੇਂ ਕਿ ਦੁਕਾਨ ਨਹੀਂ ਚੱਲਣ ਦੇਣਾ ਉਹਨਾਂ ਦਾ, ਜਾਂ ਇਕੱਲੇ ਪਾਉਣਾ ਅਤੇ ਮਾਰ ਦੇਣਾ, ਉਹਨੂੰ ਮਾਰ ਦੇਣਾ।
2-3 ਸਾਲ ਤੱਕ ਇਹ ਚੀਜ਼ ਚੱਲਦੀ ਰਹੀ?
ਚੱਲਦੀ ਰਹੀ ਹੈ, 2-3 ਸਾਲ ਤੱਕ ਚੱਲਦੀ ਰਹੀ ਹੈ ਉੱਧਰ। ਇੱਧਰ ਚਲੋ ਠੰਡਾ ਪੈ ਗਿਆ ਹੁਣ, ਉਹ ਅਲੱਗ ਬਾਤ ਹੈ, ਪਰ ਲੇਕਿਨ ਔਰ ਜਗ੍ਹਾ 'ਤੇ ਉਹ ਇਹ ਚਾਹੁੰਦੇ ਸੀ ਕਿ ਜੇ ਇਹ ਰਹਿਣਗੇ ਨਾ ਤਾਂ ਵੀ ਇਹ ਮਤਲਬ ਕਿ ਇਹਦੇ ਕਰਕੇ ਹੋਰ ਆ ਕੇ ਜਾਂ ਵਸਣਗੇ, ਜਾਂ ਹੋਰ ਸਰਦਾਰ ਇਹਨੂੰ ਦੇਖ ਕੇ ਬਣਨਗੇ, ਜਾਂ ਇਹਨੂੰ ਮੰਨ ਕੇ ਬਣਨਗੇ ਗੁਰਦੁਆਰੇ ਨੂੰ, ਅਤੇ ਇਹਨਾਂ ਨੂੰ ਖਤਮ ਕੀਤਾ ਜਾਏ, ਉਹਨਾਂ ਦਾ ਇਹ ਸੀ, ਅੱਜ ਵੀ ਹੈ। ਦੂਜੀ ਗੱਲ ਹੋਰ ਕਿ ਰਸਤੇ ਵਿੱਚ ਸਿੱਖ ਖੁੱਲ੍ਹਾ ਨਹੀਂ ਚੱਲ ਸਕਦਾ ਸੀ ਉਦੋਂ, ਡਰ ਸੀ, ਜਿਵੇਂ ਕੋਈ ਮੂੰਹ ਧਾਰਨ ਕਰਕੇ ਬੈਠਾ ਹੋਵੇ ਆਪਣਾ ਘਰੇ, ਉਹ ਆਪਣੇ ਘਰੇ ਨਹੀਂ ਦੂਜੇ ਦੇ ਘਰ, ਕਿੰਨੇ ਚਿਰ ਤਾਂ ਆ ਨਹੀਂ ਪਾ ਰਹੇ ਸੀ ਆਪਣੇ ਘਰ ਦੇ ਵਿੱਚ, ਆਉਣਾ ਰਾਤ ਨੂੰ ਚਲੇ ਜਾਣਾ ਦਿਨੇ, ਇਸ ਤਰ੍ਹਾਂ ਦਾ ਸੀ। ਕਿ ਭਾਵ ਕਹਿਣ ਦਾ ਕਿ ਬੜੀ ਯਾਨੀ ਗੁਰਸਿੱਖਾਂ ਦੇ ਨਾਲ ਬੜੀ ਉਹਨਾਂ ਨੇ ਬਈ ਧੱਕੇ ਸਿਆਹੀ ਕੀਤੀ ਹੈ।
ਇੰਨੀਆਂ ਦਿੱਕਤਾਂ ਪਰੇਸ਼ਾਨੀਆਂ 'ਚ ਫਿਰ ਤੁਸੀਂ ਗੁਰੂ ਘਰ ਦਾ ਪ੍ਰਬੰਧ ਕਿਵੇਂ ਚਲਾਇਆ ਉੱਥੇ?
ਉੱਥੇ ਦਾ ਹੋਇਆ ਕਿ ਉੱਥੇ ਬਹੁਤ ਲੋਕ ਜਿਹੜੇ ਹਿੰਦੂ ਲੋਕ ਨੇ ਵਿੱਚ, ਜਿਹੜੇ ਪੁਰਾਣੇ ਬਜ਼ੁਰਗ ਨੇ, ਜੋ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਜਨਮ ਸਾਖੀ ਪੜੇ ਹੋਏ ਨੇ, ਉਹ ਅੱਜ ਵੀ ਮੰਨਦੇ ਆ ਉੱਥੇ। ਹੈ ਤਾਂ ਧੋਤੀਆਂ ਲਾਉਂਦਾ, ਟਿੱਕਾ ਪਹਿਨਦਾ ਹੈ, ਪਰ ਲੇਕਿਨ ਅੱਜ ਵੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਉਹ ਲੋਕ ਮੰਨਦੇ ਆ, ਕਿਉਂਕਿ ਉੱਥੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਆਏ ਸਨ ਕੜਾ ਗੋਲਾ, ਅਤੇ ਉਹਦੇ ਕਰਕੇ ਜਿਹੜੇ ਲਾਲੇ ਬਾਣੀਆਂ ਸੀ ਉਹ ਉੱਥੇ ਕੜਾ ਗੋਲਾ ਦਾ ਇੱਥੇ ਆਏ ਹੋਏ ਸੀ ਫਾਰਬਿਸਗੰਜ। ਉਹ ਬੈਂਕਾਂ 'ਚ ਮੈਨੂੰ ਮਿਲਿਆ, ਕਹਿੰਦਾ ਬੇਟਾ ਤੂੰ ਬਹੁਤ ਵਧੀਆ ਕੀਤਾ, ਲਾਲਾ ਕਹਿ ਰਿਹਾ ਸੀ ਕਿ ਤੂੰ ਬਹੁਤ ਵਧੀਆ ਕੀਤਾ ਬੇਟਾ, ਕਹਿੰਦਾ ਜੇਕਰ ਹਿੰਦੁਸਤਾਨ ਬਚੇਗਾ ਤਾਂ ਜੇ ਤੱਕ ਜਦੋਂ ਤੱਕ ਸਰਦਾਰ ਦੀ ਰਾਜ ਨਹੀਂ ਆਏਗਾ ਹਿੰਦੁਸਤਾਨ ਨੂੰ ਕੋਈ ਨਹੀਂ ਬਚਾ ਸਕਦਾ। ਉਹ ਆਪ ਕਹਿੰਦਾ, ਹਿੰਦੂ ਆਪ ਕਹਿੰਦਾ, ਮੈਂ ਹਿੰਦੂ 'ਚ ਜਨਮ ਹੋਇਆ ਹੋਇਆ, ਹਿੰਦੂ ਦੇ ਘਰ ਮੇਰਾ ਜਨਮ ਹੈ, ਮੈਨੂੰ ਆਪ ਉਹ ਬੁੜਾ ਕਹਿੰਦਾ ਰਿਹਾ ਕਿ ਬੇਟਾ ਤੂੰ ਇੱਥੇ ਸਿੰਘ ਸਜਾਓ, ਉਹ ਆਪ ਧੋਤੀ ਲਾਉਂਦਾ, ਕਹਿੰਦਾ ਮੇਰਾ ਤਾਂ ਸਮੇਂ ਨਹੀਂ ਬੇਟਾ, ਨਹੀਂ ਤਾਂ ਮੈਂ ਵੀ ਅੰਮ੍ਰਿਤ ਛਕ ਲੈਣਾ ਸੀ। ਬਹੁਤ ਬੁੜੇ ਨੇ ਅੰਮ੍ਰਿਤ ਛਕੇ ਆ, ਪ੍ਰੇਰਣਾ ਹੋ ਕੇ ਆਹ ਦੇਖੋ ਬੁੜਾ ਆ, ਇਹ ਬਾਅਦ 'ਚ ਅੰਮ੍ਰਿਤ ਛਕੇ ਆ, ਇਹ ਮੇਰਾ ਵਿਚੋਲਾ, ਇਹਨੇ ਬਾਅਦ 'ਚ ਅੰਮ੍ਰਿਤ ਛਕਿਆ, 20 ਸਾਲ ਬਾਅਦ 'ਚ ਅੰਮ੍ਰਿਤ ਛਕਿਆ ਇਹਨੇ, ਤੁਹਾਡੇ ਸਾਹਮਣੇ ਬੈਠਾ ਬੰਦਾ, ਅਤੇ ਬੁੜੇ ਬੁੜੇ ਬੰਦੇ ਅੰਮ੍ਰਿਤ ਛਕਦੇ ਨੇ। ਹੁਣ ਇਸ ਤਰ੍ਹਾਂ ਮਾਰ ਪੈ ਰਹੀ ਹੈ ਕਿ ਮੈਂ ਆਪਣਾ ਨਾਮ ਬਦਲਣਾ ਚਾਹਿਆ ਕਿ ਨਰਿੰਦਰ ਰਿਸ਼ੀਦੇਵ ਤੋਂ ਮੈਂ ਸਿੰਘ ਬਣਾਉਣਾ। 10 ਸਾਲ ਲੱਗੇ ਸਾਨੂੰ ਸਿੰਘ ਬਣਾਉਣ ਨੂੰ, 10 ਸਾਲ ਨਹੀਂ ਬਦਲਦੇ ਨਾਮ, ਕਿਉਂਕਿ ਜੋ ਸਾਨੂੰ 2% ਕਹਿੰਦੇ ਨੇ ਸਿੱਖਾਂ ਨੂੰ, ਉਹ ਸਮਝ ਰਹੇ ਨੇ ਕਿ ਕਈ ਈਸਾਈ 'ਚ ਜਾ ਰਹੇ ਨੇ, ਅਤੇ ਹੁਣ ਆਦਿਵਾਸੀ ਕੁਛ ਭੇਲਨੀ ਕੁੱਲ 'ਚੋਂ ਅਸੀਂ ਆ, ਸਬਰੀ ਦੇ ਕੁੱਲ 'ਚੋਂ ਅਸੀਂ ਆ ਜੀ, ਅਸੀਂ ਸਬਰੀ ਕੁੱਲ 'ਚੋਂ ਹਾਂ। ਚਲੋ ਸਿੱਖਾਂ ਦੇ ਵਿੱਚ ਕੋਈ ਕੁੱਲ ਨਹੀਂ ਦੇਖਿਆ ਜਾਂਦਾ, ਜੋ ਸਾਨੂੰ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦਾ ਵੀ ਉਪਦੇਸ਼ ਹੈ ਕਿ ਬਈ ਸਗਲ ਸੰਘ ਹਮਕੋ ਬਣਿਆ, ਉੱਥੇ ਤਾਂ ਕੋਈ ਜਾਤ ਨਹੀਂ ਰਿਹਾ,
ਸਬਰੀ ਜਿਹਦੇ ਬੇਰ
ਰਾਮਚੰਦਰ ਜੀ ਨੇ ਖਾਧਾ ਸੀ ਉਸ ਕੁੱਲ ਵਿੱਚੋਂ ਅਸੀਂ ਆ, ਅਤੇ ਜੀ ਉਹ ਸਮਝਦੇ ਆ ਕਿ ਬਈ ਇਹ ਸਾਰੇ ਦੇ ਸਾਰਾ ਕਿਵੇਂ ਸਿੰਘ ਆਪਣੇ ਬਣ ਜਾਣਗੇ। ਹੁਣ ਸਾਡੇ ਪਿੰਡਾਂ ਦੇ ਇਰਦ ਗਿਰਦ ਘੱਟੋ ਘੱਟ 500 ਸਿੱਖ ਸਜੇ ਹੋਏ ਨੇ ਹਰ ਜਾਤੀ ਦੇ ਵਿੱਚ, ਜਾਦਵ ਨੇ, ਮੰਡਲ ਨੇ, ਅਤੇ ਉਹਦੇ ਵਿੱਚ ਪਾਸਵਾਨ ਨੇ, ਅਤੇ ਉਹਦੇ ਵਿੱਚ ਅਸੀਂ ਉਹ ਜਾਤਾਂ ਦਾ ਨਾਮ ਦੱਸ ਰਹੇ ਹਾਂ ਜੀ, ਜਿਵੇਂ ਆਪਣੇ ਪੰਜਾਬ ਦੇ ਵਿੱਚ ਵੀ ਹੈ ਕਰਤਾਰ ਸਿੰਘ ਬਿਲਿੰਗ, ਸੋਹਨ ਸਿੰਘ ਦੁਸਾਂਝ, ਅਤੇ ਹਾਂ ਗੋਤ ਨੇ, ਇਸ ਤਰ੍ਹਾਂ ਦਾ ਨਾਮ ਮੈਂ ਆਪ ਜੀ ਨੂੰ ਇਹ ਬਤਾ ਰਿਹਾ ਹਾਂ। ਜਿਵੇਂ ਕਿ ਮੰਨ ਲਓ ਕਿ ਜਾਦਵ ਸ਼ਿਵ ਨਾਰਾਇਣ ਜਾਦਵ ਸਾਡੇ ਅੰਮ੍ਰਿਤ ਛੱਕੇ ਹੋਏ ਨੇ, ਡਾਕਟਰ ਨੇ, ਘੱਟੋ ਘੱਟ 100 acres ਖੇਤ ਹੈ ਉਹਨੂੰ, ਉਹ ਆਪ ਅੰਮ੍ਰਿਤ ਛੱਕ ਕੇ ਸਿੰਘ ਸਜੇ ਹੋਏ ਨੇ, ਸ਼ਿਵ ਨਾਰਾਇਣ ਜਾਦਵ ਨਾਮ ਆ ਉਹਨਾਂ ਦਾ, ਸਿੰਘ ਬਣਿਆ ਹੋਇਆ, ਅਤੇ ਹਰ ਕੌਮ ਦੇ ਬੰਦਾ ਅੰਮ੍ਰਿਤ ਛੱਕ ਰਿਹਾ ਉੱਥੇ। ਹੁਣ ਉਹਨਾਂ ਨੂੰ ਇਹ ਲੱਗ ਰਿਹਾ ਕਿ ਇਹ ਕੀ ਹੋ ਰਿਹਾ, ਅਤੇ ਉਹਦੇ ਵਿੱਚੋਂ ਬੰਦਾ ਆ ਕੇ ਸਾਨੂੰ ਕਹਿੰਦਾ ਤੁਸੀਂ ਈਸਾਈ ਕਿਉਂ ਨਹੀਂ ਬਣ ਗਏ, ਤੁਸੀਂ ਮੁਸਲਮਾਨ ਕਿਉਂ ਨਹੀਂ ਬਣ ਗਏ, ਤੁਸੀਂ ਸਿੰਘ ਵੀ ਸਰਦਾਰ ਕਿਉਂ ਬਣੇ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਕੀ ਢਿੱਡ ਦੁਖਦਾ, ਸਿੱਖਾਂ ਤੋਂ ਕੀ ਢਿੱਡ ਦੁਖਦਾ, ਇਹ ਮਾਰ ਨਹੀਂ ਤਾਂ ਹੋਰ ਕੀ ਹੈ। ਜਿਸ ਦੇਸ਼ ਨੂੰ ਇਸ ਪੱਗ ਵਾਲੇ ਨੇ ਬਚਾਇਆ ਹੋਵੇ, ਉਸ ਦੇਸ਼ ਦਾ ਬੰਦਾ ਕਹੇ ਕਿ ਤੂੰ ਸਿੱਖ ਕਿਉਂ ਬਣਿਆ, ਤੂੰ ਮੁਸਲਮਾਨ ਬਣ ਜਾ, ਕਿਆ ਉਹ ਉਸ ਦੇਸ਼ ਦੇ ਨਾਗਰਿਕ ਆ ਸਕਦੇ ਨੇ ਜਿਹਦੇ ਵਾਸਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪਣਾ ਸਿਰ ਦਿਆ ਹੋਵੇ ਚਾਂਦਨੀ ਚੌਕ ਦਿੱਲੀ?
ਅਤੇ ਜਿਵੇਂ ਤੁਸੀਂ ਫਿਰ ਆਪਣੇ ਉੱਥੇ ਬਿਹਾਰ ਆਪਣੇ ਘਰ ਗਏ, ਪਿੰਡ ਗਏ, ਅਤੇ ਉੱਥੇ ਜਦੋਂ ਤੁਸੀਂ ਜਾਂਦੇ ਹੋ ਕਿ ਤੁਹਾਡੇ ਉੱਤੇ ਵੀ ਕਦੇ ਹਮਲਾ ਵਗੈਰਾ ਉਹਨਾਂ ਲੋਕਾਂ ਨੇ ਕੀਤਾ?
ਨਹੀਂ, ਸਿੱਖ ਸਮਝ ਕੇ ਉੱਥੇ ਨਹੀਂ ਕੀਤਾ, ਲੇਕਿਨ ਉੱਥੇ ਅਸੀਂ ਨਾ ਇੱਕ ਗੱਲ ਹੋਇਆ ਕਿ ਜਦ ਅਸੀਂ ਸਰਦਾਰਾਂ ਦੇ ਰੁਤਬਾ ਲੈ ਕੇ ਗਏ ਅਸੀਂ ਆਪਣੇ ਪਿੰਡ, ਸਾਡੇ ਪਿੰਡ ਦੇ ਲੱਭੇ ਆੜੇ ਇਰਦ ਗਿਰਦ ਨੂੰ ਬੜੀ ਡਕੈਤੀਆਂ ਹੁੰਦਾ ਸੀ, ਘਰਾਂ ਲੋਕਾਂ ਦੇ ਘਰ ਲੁੱਟੇ ਜਾਂਦੇ ਸੀ, ਅਤੇ ਉਹ ਜਿੱਥੇ ਸਾਡੇ ਗੁਰਜੰਟ ਵੀਰ ਉਹ ਨਹਿਰ ਪਾਰ ਕਰਕੇ ਗਏ ਨੇ ਆਪਣੀ ਗੱਡੀ ਲੈ ਕੇ, ਉੱਥੇ ਤਾਂ ਮਰਡਰ ਹੁੰਦੇ ਸੀ ਬੰਦੇ ਨੂੰ, ਦਿਨੇ ਹੀ ਮਾਰ ਦਿੰਦੇ ਸੀ ਗੁੰਡੇ ਲੋਕ, ਆਨੀ ਬਦਮਾਸ਼ ਡਕੈਤ ਲੋਕ। ਜਦੋਂ ਅਸੀਂ ਇੱਥੋਂ ਅੰਮ੍ਰਿਤ ਛੱਕ ਕੇ ਉੱਥੇ ਗਏ ਹਾਂ, ਸਾਡਾ ਆਉਣ ਜਾਣ ਉਹ ਪੁਲਾਂ ਤੋਂ ਹੋਏ ਆ, ਅਤੇ ਇੱਕ ਦੋ ਗੇਲ ਮੁੱਤਭੇੜ ਹੋਇਆ ਸਾਡੇ ਡਕੈਤਾਂ ਦੇ ਨਾਲ। ਫਿਰ ਡਕੈਤਾਂ ਨੂੰ ਅਸੀਂ ਇਹ ਗੱਲ ਕਹਿ ਦਿੱਤਾ ਕਿ ਐਤਕੀ ਤੁਹਾਨੂੰ ਮਾਫ਼ ਕਰ ਦਿੰਦੇ ਹਾਂ, ਤੁਸੀਂ ਭੱਜ ਜਾਓ, ਕਿਉਂਕਿ ਸਾਡੇ ਕੋਲ ਹਥਿਆਰ ਸੀ, ਉਹ ਆ ਕੇ ਨਾ ਕੱਟੇ ਨਾਲ ਘੇਰਦਾ ਸੀ, ਅਤੇ ਅਸੀਂ ਉਹ ਪੁਲ 'ਤੇ ਆ ਕੇ ਘੇਰਦਾ ਸੀ, ਨਹਿਰ ਦੇ ਪੁਲ 'ਤੇ, ਵੱਡੀ ਨਹਿਰ ਆ ਅੰਗਰੇਜ਼ਾਂ ਦੇ ਸਮੇਂ ਦਾ ਬਣਾਇਆ ਹੋਇਆ, ਅਤੇ ਉੱਥੇ ਆ ਕੇ ਘੇਰਦਾ ਸੀ, ਹੋਰ ਕਿਸੇ ਪਾਸੇ ਰਸਤਾ ਨਹੀਂ, ਇੱਕੋ ਰਸਤਾ ਉਹੀ ਹੈ ਨਿਕਲਣ ਵਾਲਾ, ਉੱਥੇ ਆ ਕੇ ਘੇਰ ਲੈਂਦਾ ਸੀ, ਜੋ ਨਹੀਂ ਮੰਨਦਾ ਸੀ ਉਹਨੂੰ ਗੋਲੀ ਮਾਰ ਦਿੰਦੇ ਸੀ, ਚਾਕੂ ਮਾਰ ਦਿੰਦੇ, ਨਹਿਰ 'ਚ ਸੁੱਟ ਦਿੰਦੇ ਸੀ। ਉਹ ਸਾਰੇ ਨੂੰ ਅਸੀਂ ਵੱਢਿਆ ਚੰਗੀ ਤਰ੍ਹਾਂ, ਉਹਨਾਂ ਨੂੰ ਫੜ ਫੜ ਕੇ ਡਕੈਤਾਂ ਨੂੰ ਚੰਗੇ ਆਨੀ ਉਹਨਾਂ ਨੂੰ ਸੌਦਾ ਲਾਇਆ, ਉਹ ਸਾਰੇ ਆਨੀ ਪਾਸੇ ਚੋਰੀਆਂ ਹੋਣਾ ਡਕੈਤੀਆਂ ਹੋਣਾ ਬੰਦ ਹੋ ਗਏ, ਅਤੇ ਬਾਅਦ 'ਚ ਪੁਲਿਸ ਵਾਲਾ ਸਾਨੂੰ ਤੰਗ ਕਰਨ ਲੱਗੇ, ਬ੍ਰਹਮਨ ਪੁਲਿਸ ਵਾਲਾ ਆਇਆ, ਉਹ ਤੰਗ ਕਰਨ ਲੱਗ ਗਿਆ, ਬਿਨਾਂ ਰਿਪੋਰਟ ਤੋਂ ਸਾਨੂੰ ਘਰ ਤੋਂ ਉਠਾ ਕੇ ਲੈ ਜਾਣਾ, ਤੁਹਾਡੇ ਉੱਪਰ ਰਿਪੋਰਟ ਆ, ਤੁਸੀਂ ਥਾਣੇ ਆਓ, ਅਤੇ ਅਸੀਂ ਉੱਦਣ ਜ਼ਰੂਰ ਕਿਰਪਾਨ ਪਹਿਨ ਕੇ ਜਾਣੀ ਵੱਡੀ ਥਾਣੇ 'ਚ, ਵੱਡੀ ਕਿਰਪਾਨ ਪਹਿਨ ਕੇ ਜਾਣਾ। ਕਹਿੰਦੇ ਕਿ ਉਤਾਰ ਕੇ ਆਓ, ਮੈਂ ਕਹਿੰਦਾ ਨਹੀਂ ਉਤਾਰਨਾ, ਅਤੇ ਕਹਿੰਦਾ ਇੱਦਾਂ ਲਾਇਸੈਂਸ ਆ ਕੋਈ? ਮੈਂ ਕਿਹਾ ਕੋਈ ਲਾਇਸੈਂਸ ਨਹੀਂ, ਤੂੰ ਬਤਾ ਫਾਈਟਿੰਗ ਕਰਕੇ ਆਏ ਹੋ, ਜੇ ਪੜ੍ਹਾਈ ਕਰਕੇ ਆਇਆ ਤਾਂ ਤੁਹਾਨੂੰ ਪਤਾ ਹੋਊਗਾ ਕਿ ਸਿੱਖ ਜੋ ਹੋਤੇ ਹੈ ਅਤੇ ਉਸਕੇ ਪਾਸ ਕਿਰਪਾਨ ਹੋਤੇ ਜਾਂ ਨਹੀਂ ਹੋਤੇ, ਤੂੰ ਬਤਾਓ, ਤੂੰ ਤਾਂ ਸੈਂਟਰਲ ਗੌਰਮੈਂਟ ਕਾ ਆਦਮੀ ਹੈ। ਮੈਨੇ ਥਾਣੇਦਾਰ ਨੂੰ ਕਿਹਾ, ਅਤੇ ਉਹ ਕਹਿੰਦਾ ਕਿ ਨਹੀਂ ਬਈ, ਸਾਨੂੰ ਪਤਾ ਚੱਲਿਆ ਕਿ ਤੁਸੀਂ ਬੜੇ ਬੜੇ ਤਲਵਾਰ ਗੈਰ ਹਥਿਆਰ ਤੋਂ ਗੈਰ ਲਾਇਸੈਂਸ ਤੋਂ ਰੱਖਦੇ ਹਾਂ। ਫਿਰ ਅਸੀਂ ਕੁਛ ਨਹੀਂ ਬੋਲੇ, ਲਾਇਸੈਂਸ ਸਾਡੇ ਕੋਲ ਸੀ, ਅਸੀਂ ਥਾਣੇ ਵਿੱਚ ਬੈਠੇ ਰਹੇ, ਸਾਨੂੰ ਉਹ ਜੋ ਹੈ ਬਹੁਤ ਤਰ੍ਹਾਂ ਦਾ ਉਹ ਪੁੱਛਿਆ ਕਿ ਤੁਸੀਂ ਕਿਵੇਂ ਗਏ, ਕੀ ਹੋਇਆ, ਉਹ ਬਹੁਤ ਬਾਅਦ ਪੁੱਛੇ ਸੀ, ਪਰ ਲੇਕਿਨ ਅਸੀਂ ਇੱਕੋ ਗੱਲ ਕਹੀ ਕਿ ਬਈ ਅਸੀਂ ਬਈ ਹਿੰਦੂ ਧਰਮ ਇਸ ਕਰਕੇ ਛੱਡਿਆ ਕਿ ਹਿੰਦੂ ਧਰਮ ਦੇ ਵਿੱਚ ਬਈ ਸਾਡਾ ਕੋਈ ਥਾਂ ਨਹੀਂ, ਜਿਵੇਂ ਰਮਾਇਣ ਦੇ ਵਿੱਚ ਲਿਖੀ ਆ, ਢੋਲ ਢੋਲ ਗਵਾਰ ਸੁਧਰ ਪਸ਼ੂ ਨਾਰੀ ਇਹ ਸਭ ਹੈ ਤਾੜਨ ਕੀ ਅਧਿਕਾਰੀ, ਇਹ ਤਾਂ ਅਸਪਸ਼ਟ ਲਿਖੀ ਹੋਈ ਹੈ, ਸੁਧਰ ਨੂੰ ਜੁੱਤੇ ਮਾਰੋ ਤਾਂ ਫਿਰ ਉਹ ਸਾਡਾ ਧਰਮ ਕਿਵੇਂ ਹੋਇਆ।
ਅਤੇ ਜਿਵੇਂ ਤੁਸੀਂ ਜਦੋਂ ਉੱਥੇ ਗਏ, ਜਿਹਨੇ ਲੋਕਾਂ ਨੇ ਉੱਥੇ ਸਿੱਖਾਂ ਦਾ ਕਤਲੇਆਮ ਕੀਤਾ ਸੀ
ਜੀ,
ਕੀ ਤੁਸੀਂ ਉਹਨਾਂ ਨੂੰ ਸਬਕ ਸਿਖਾਇਆ ਉੱਥੇ ਜਾ ਕੇ ਇੱਦਾਂ ਦੀ ਉਹਨਾਂ ਦੇ ਨਾਲ?
ਹਾਂਜੀ ਹਾਂਜੀ, ਉਹਨਾਂ ਦੇ ਨਾਲ ਵੀ ਮਾਮਲਾ ਹੋਇਆ, ਉਹਨਾਂ ਦੇ ਨਾਲ ਵੀ ਰਾਜਪੂਤ ਬੰਦੇ ਸੀ, ਕੁਛ ਪੰਡਿਤ ਬੰਦੇ ਸੀ, ਅਤੇ ਕੁਛ ਬੰਦੇ ਖਰੀਦ ਕਰਕੇ ਉਹਨਾਂ ਨੇ ਅੱਗੇ ਲਾਇਆ ਹੋਇਆ ਸੀ, ਉਹ ਕੁਛ ਬੰਦੇ ਖਰੀਦ ਕਰਕੇ ਮੁਸਲਮਾਨਾਂ ਦੇ ਵਿੱਚੋਂ, ਕੁਛ ਹਿੰਦੂ ਵਿੱਚੋਂ ਬੰਦੇ ਖਰੀਦ ਕਰਕੇ ਅੱਗੇ ਲਾਏ ਹੋਏ ਸੀ ਉਹਨਾਂ ਨੇ। ਜਦੋਂ ਉਹਨਾਂ ਨੂੰ ਅਸੀਂ ਇੱਕ ਦੇ ਵਾਰ ਕੁੱਟਿਆ, ਅਤੇ ਉਹਨਾਂ ਨੇ ਦੱਸਿਆ ਕਿ ਦੇਖੋ ਫਲਾਣੇ ਫਲਾਣੇ ਬੰਦੇ ਦੇ ਹੱਥ ਹੈ, ਅਤੇ ਉਹਦੇ ਵਿੱਚ ਕੋਈ ਮਿਸ਼ਰਾ ਨਾਮ ਦਾ ਬੰਦਾ ਸੀ ਜੀ, ਉਹ ਪੰਡਿਤ ਦੇ ਵਿੱਚੋਂ ਹੁੰਦਾ ਮਿਸ਼ਰਾ, ਕਹਿੰਦਾ ਕਿ ਇਹ ਜੀ ਕਹਿੰਦਾ ਸੁਨੀਲ ਮਿਸ਼ਰਾ ਨੇ ਸਾਨੂੰ ਪੈਸੇ ਦੇ ਕੇ 500 ਰੁਪਈਆ ਇੱਦਾਂ ਕਰਨ ਨੂੰ ਕਿਹਾ। ਅਤੇ ਉਹਨਾਂ ਨੂੰ ਫਿਰ ਸਾਡੇ ਕੋਲ ਵੀ ਬੰਦਾ ਸੀ ਅਤੇ ਅਸੀਂ ਉਹਨਾਂ ਨੂੰ ਕਿਹਾ ਕਿ ਆ ਬਈ ਸੁਨੀਲ ਮਿਸਰਾ ਨੂੰ ਸਮਝਾ ਦਿਓ ਕਿ ਬਈ ਅਸੀਂ ਇੱਥੇ ਦੇ ਬੰਦੇ ਹਾਂ, ਬਈ ਅੰਮ੍ਰਿਤ ਛੱਕ ਕੇ ਪੰਜਾਬੋਂ ਆਏ ਹਾਂ, ਬਈ ਇਹ ਜਿਹੜੇ ਹਰਕਤ ਕਰ ਰਹੇ ਨੇ ਬਈ ਇਸ ਨੂੰ ਇਹ ਛੱਡ ਦੇਵੇ, ਨਹੀਂ ਤਾਂ ਇਹ ਸਮਝੋ ਕਿ ਤੁਸੀਂ ਕਿ ਜਿਹੜਾ ਬੰਦਾ ਸਾਡੇ ਗੁਰਦੁਆਰੇ ਵੱਲ ਸਾਡੇ ਲੋਕਾਂ ਵੱਲ ਗਲਤ ਦੇਖੇਗਾ, ਸਾਡੇ ਸਾਹਮਣੇ ਗਲਤ ਕਰੇਗਾ ਤਾਂ ਅਸੀਂ ਛੱਡਾਂਗੇ ਨਹੀਂ ਉਹਨੂੰ। ਉਹ ਜਿਹਨੂੰ ਮਰਜ਼ੀ ਜਿੱਥੇ ਮਰਜ਼ੀ ਜਾ ਕੇ ਕਹਿਣ, ਜਿਹਨੂੰ ਮਰਜ਼ੀ ਕਹਿਣ,
ਜਿਵੇਂ
ਅਸੀਂ ਹੁਣ ਆਪਣੇ ਘਰ ਆਏ ਹਾਂ, ਘਰ ਛੱਡ ਕੇ ਕਿੱਥੇ ਭੱਜਾਂਗੇ?
ਜਿਵੇਂ ਉਸ ਉਹ ਦਿਨਾਂ ਦੇ ਵਿੱਚ ਨਵੰਬਰ 1984 ਤੋਂ ਬਾਅਦ ਮਤਲਬ ਜਿੰਨੇ ਵੀ ਤੁਹਾਨੂੰ ਇਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਸੀਗੀਆਂ, ਤੁਸੀਂ ਉਹਨਾਂ ਦਾ
ਸਾਰੇ ਦਾ ਮੁਕਾਬਲਾ ਕੀਤਾ ਜੀ? ਇੱਥੇ ਤੱਕ ਕਿ ਘਰ ਦੇ ਵਿੱਚ ਵੀ ਅਨੇ ਅੱਜ ਜਿਹੜਾ ਮੇਰਾ ਭਰਾ ਆ, ਇਹ ਪਹਿਲਾਂ ਵਿਰੋਧ ਕਰਦਾ ਸੀ, ਮੰਦਰਾਂ ਨੂੰ ਪੂਜਦਾ ਸੀ, ਇਹ ਜੋ ਤੁਹਾਡੇ ਸਾਹਮਣੇ ਬੈਠਾ ਇਹ ਆਪ ਪੁਜਾਰੀ ਸੀ, ਇਹ ਆਪ ਪੁਜਾਰੀ ਸੀ। ਮੈਂ ਇਹਨਾਂ ਨੂੰ ਕਿਹਾ ਵੀਰ ਜੀ ਤੁਸੀਂ ਸਾਨੂੰ ਵੀ ਸਾਨੂੰ ਅੰਮ੍ਰਿਤ ਛਕਾਉਣ ਦੇ ਵਿਚੋਲੇ ਬਣੇ ਹੋ, ਆਹ ਜਿਹੜਾ ਤੁਸੀਂ ਆ ਮੰਦਰਾਂ ਦਾ ਪੂਜਾ ਕਰਦਾ, ਕੁਛ ਨਹੀਂ ਮਿਲਣਾ ਇੱਥੇ, ਇੱਥੇ ਕੁਛ ਨਹੀਂ ਮਿਲਣਾ ਤੁਹਾਨੂੰ, ਇਹ ਸਮਝ ਲਓ ਤੁਸੀਂ। ਮੈਂ ਤਾਂ ਇਹ ਪ੍ਰਚਾਰ ਕਰਦਾ ਬਿਹਾਰ ਦੇ ਵਿੱਚ ਕਿ ਹਰ ਘਰ ਦੇ ਵਿੱਚ ਅਗਰ ਜੇ ਸਰਦਾਰ ਨਹੀਂ ਹੋਇਆ ਪਗੜੀ ਵਾਲਾ ਤਾਂ ਤੂੰ ਹਿੰਦੁਸਤਾਨ ਨੂੰ ਨਹੀਂ ਬਚਾ ਸਕਦਾ। ਤੁਸੀਂ ਇਹ ਲਿਖ ਲਓ, ਤੁਸੀਂ ਪੱਕੀ ਗੱਲ ਲਿਖ ਲਓ, ਤੁਸੀਂ ਮੈਂ ਇਹ ਗੱਲ ਉੱਥੇ ਗੁਰਦੁਆਰੇ ਦੇ ਵਿੱਚ ਕਹਿੰਦਾ ਹੁੰਦਾ ਹਾਂ।
ਅਤੇ ਬਿਹਾਰ ਦੀ ਕੋਈ ਜਦੋਂ ਤੁਸੀਂ ਉੱਥੇ ਗਏ ਨਵੰਬਰ 1984 ਤੋਂ ਬਾਅਦ, ਕੋਈ ਉੱਥੇ ਦੀ ਗੱਲਬਾਤ ਕੋਈ ਦੱਸਣ ਤੋਂ ਤਾਂ ਨਹੀਂ ਰਹਿੰਦੀ ਕੋਈ ਤੁਹਾਡੇ?
ਜੀ ਜੀ, ਉੱਥੇ ਸਾਨੂੰ ਪੁਲਿਸ ਲੈ ਕੇ ਗਿਆ ਆਪਣੇ ਘਰ ਤੋਂ ਉਠਾ ਕੇ। ਰਾਜਿੰਦਰ ਕੁਮਾਰ ਨਾਮ ਸੀ ਦਰੋਗਾ ਦਾ, ਸਿਮਰਾ ਕਲੋਨੀ 'ਚ ਰਹਿੰਦਾ ਸੀ ਉਹ। ਉਹ ਮੈਨੂੰ ਉਠਾ ਕੇ ਲੈ ਗਿਆ, ਉਹ ਲੈ ਗਿਆ ਉਠਾ ਕੇ 11 ਵਜੇ ਰਾਤ ਨੂੰ ਲੈ ਗਿਆ, ਥਾਣੇ ਲੈ ਗਿਆ, ਲਿਜਾ ਕਰਕੇ ਮੈਨੂੰ ਪੁੱਛਦਾ ਕਿ ਤੁਸੀਂ ਬਸਿੰਦਾ ਕਿੱਥੇ ਦੇ ਆ, ਅਤੇ ਉਹ ਪੁੱਛਦਾ ਕਿ ਬਸਿੰਦਾ ਕਿੱਥੇ ਦੇ ਆ, ਅਸੀਂ ਕਿਹਾ ਇੱਥੇ ਦੇ ਬਸਿੰਦੇ ਹਾਂ। ਉਹ ਨਹੀਂ ਮੰਨਿਆ, ਸਾਡੇ ਕੋਲ ਉਸ ਟਾਈਮ ਕੁਛ ਨਹੀਂ ਬਣਿਆ ਹੋਇਆ ਸੀ, ਪਹਿਚਾਣ ਦੇ ਵਜੋਂ ਨਹੀਂ ਬਣਿਆ ਸੀ ਕੁਛ। ਅਤੇ ਉਹ ਫਿਰ ਉਹਨੇ ਮੈਨੂੰ 4 ਵਜੇ ਸਾਜਰੇ ਉਹ ਦੇਖਿਆ ਕਿ ਬਈ ਪੱਤਰਕਾਰ ਹੁਣੀ ਆ ਜਾਣਗੇ, ਬਈ ਪ੍ਰਸ਼ਨ ਸਵਾਲ ਕਰੇਗਾ, ਅਤੇ 4 ਵਜੇ ਸਾਜਰੇ ਮੈਨੂੰ ਆ ਕੇ ਉਹ ਛੱਡ ਗਿਆ ਨਹਿਰ 'ਤੇ। ਉੱਥੋਂ 1 ਕਿਲੋਮੀਟਰ ਆ ਆਪਣਾ ਪਿੰਡ, ਅਤੇ ਉੱਥੇ ਨਹਿਰ 'ਤੇ ਛੱਡ ਗਿਆ। ਅਤੇ ਉਹ ਫਿਰ ਬਾਅਦ 'ਚ ਸਾਡਾ ਜਿਹੜਾ ਮੁਖੀਆ ਸੀ, ਜਿਸ ਪੰਚਾਇਤ ਦਾ ਮੈਂ ਮੁਖੀਆ ਬਣਿਆ ਸੀ ਸਰਪੰਚ, ਉੱਥੇ ਦਾ ਮੁਖੀਆ ਨੂੰ ਪੁੱਛਿਆ ਕਿ ਇੱਕ ਨਰਾਇਣ ਸਿੰਘ ਦਾ ਨਾਮ ਦਾ ਬੰਦਾ ਆ, ਦਰੋਗਾ ਕਹਿੰਦਾ ਆ ਸਾਡੇ ਮੁਖੀਆ ਨੂੰ ਕਿ ਬਈ ਸੁਣਦਾ ਕਿ ਉਹ ਬਈ ਹਥਿਆਰ ਰੱਖਦਾ ਆਪਣੇ ਕੋਲ, ਕਹਿੰਦਾ ਅਸੀਂ ਤਾਂ ਕਦੇ ਹਥਿਆਰ ਦੇਖੀ ਨੇ। ਉਹ ਸਰਪੰਚ ਕਹਿੰਦਾ ਉਹ ਵਿਚਾਰੇ ਕਿਰਪਾਨ ਰੱਖਦੇ ਆ, ਤੀਰ ਹੁੰਦੇ ਆ, ਅਤੇ ਧਨਸ ਹੁੰਦੇ ਆ, ਅਤੇ ਇੱਕ ਢਾਲਾਂ ਹੁੰਦੇ ਆ, ਬਾਕੀ ਤਾਂ ਅਸੀਂ ਕੁਛ ਨਹੀਂ ਦੇਖੀ। ਕਹਿੰਦਾ ਸਰ ਉਹ ਸਰਪੰਚ ਕਿਹਾ ਉਹਨੂੰ, ਕਹਿੰਦਾ ਕਿ ਇੱਥੇ ਨਾ ਅਸੀਂ ਇੱਥੇ ਚੌਂਕੀ ਬਣਾਏ ਸੀ ਕਿ ਬਈ ਗੁੰਡੇ ਰੁਕ ਜਾਣ, ਇੱਥੇ ਚੌਂਕੀ ਤਾਂ ਬਣਾਈ ਸੀ। ਇਹ ਹਜੇ ਵੀ ਸਿਮਰਾ ਥਾਣਾ ਨਹੀਂ ਨਾ, ਚੌਂਕੀ ਹੈ, ਚੌਂਕੀ ਬਣਾਏ ਸੀ ਜਿਹੜਾ ਉੱਥੇ ਉਪਦਰਾ ਲੋਕ ਮਚਾ ਰਹੇ ਸੀ ਨੂੰ ਗੁੰਡੇ, ਉਹਨਾਂ ਕਰਕੇ ਚੌਂਕੀ ਬਣਾਈ ਸੀ। ਪਰ ਚੌਂਕੀ ਬਣਨ ਤੋਂ ਬਾਅਦ ਵੀ 20 ਸਾਲ ਤੱਕ ਗੁੰਡਪਣੀ ਨਹੀਂ ਰੁਕੀ, ਜਦ ਅਸੀਂ ਆਏ ਹਾਂ ਉੱਥੇ ਤਾਂ ਰੁਕੀ ਸੀ। ਫਿਰ ਉਹਨੇ ਸਰਪੰਚ ਨੇ ਕਿਹਾ, ਕਹਿੰਦਾ ਆਪਕੇ ਵਰਦੀ ਦੇਖ ਕੇ ਲੋਕ ਨਹੀਂ ਡਰੇ ਹੈ, ਉਹਨ ਬੱਚੇ ਨੇ ਜੋ ਕਿਰਪਾਨ ਪਹਿਨ ਕੇ ਪਗੜੀ ਪਹਿਨ ਕੇ ਆਏ ਨਾ, ਉਹਨ ਬੱਚਿਆਂ ਨੇ ਇਹ ਕ੍ਰਾਂਤੀ ਮੇਂ ਸ਼ਾਂਤੀ ਲਾਇਆ ਹੈ, ਠੀਕ ਨਾ, ਉਸ ਬੱਚੇ ਕੇ ਬਾਰੇ ਮੈਂ ਆਪ ਗਲਤ ਮਤ ਬੋਲੋ, ਦਰੋਗਾ ਕੋ ਬੋਲੇ ਹੈ ਵੋ, ਸਰਪੰਚ ਨੇ ਬੋਲੇ ਹੈ ਕਿ ਹਮ ਖਾਣਾ ਖਾਤੇ ਥੇ ਔਰ ਹਾਥ ਸੁਖਾਤੇ ਥੇ ਖੇਤੋਂ ਮੇਂ ਜਾ ਕੇ, ਮੱਕੀ ਕੇ ਖੇਤੋਂ ਮੇਂ, ਕਿਉਂ ਮੱਕੀ ਲੂਟ ਕੇ ਲੈ ਜਾਤੇ ਥੇ, ਕਿੱਲਾ ਕੇ ਕਿੱਲਾ ਲੈ ਜਾਤੇ ਥੇ, ਰਾਤ ਮੇਂ ਗੜੀ ਲਗਾ ਕਰਕੇ ਲੈ ਜਾਤੇ ਥੇ ਲਾਦ ਕੇ। ਜਬ ਸੇ ਇਹ ਬੱਚੇ ਆਏ ਹੈ ਪਗੜੀ ਵਾਲਾ, ਅਬ ਏਕ ਵੀ ਬੂਟਾ ਨਹੀਂ ਟੁੱਟਤਾ, ਤੂੰ ਬਾਤ ਕਰਤਾ, ਨਿਕਲੋ ਯਹਾਂ ਸੇ, ਦਰੋਗਾ ਕੋ ਬੋਲੇ ਸਰਪੰਚ ਮੇਰੇ ਵਿਸ਼ੇ ਮੇਂ। ਇਸ ਕਰਕੇ ਸਾਨੂੰ ਲੋਕ ਮੁਖੀਆ ਬਣਾਏ ਸੀ। ਮੈਂ 11,000 ਤੋਂ ਖਾਲਸਾ ਜੀ, ਮਾਤਰ 11,000 ਤੋਂ 11 ਦੇ ਵਿੱਚ ਮੈਂ ਮੁਖੀਆ ਬਣਾਇਆ, 8 ਪਿੰਡਾਂ ਦਾ ਸਰਪੰਚ ਬਣਿਆ ਬਿਹਾਰ ਦੇ ਵਿੱਚ। ਸਾਡੇ ਕੋਲ ਉਹਦਾ ਅਵਾਰਡ ਵੀ ਹੈ, DM ਸਾਹਿਬ ਦਾ ਮੈਨੂੰ ਮਿਲਿਆ, ਉਹਨੇ ਦਿੱਤਾ। ਜਦੋਂ ਮੈਂ ਮੁਖੀਆ ਬਣ ਕੇ ਅਵਾਰਡ ਲੈ ਕੇ ਮੈਂ ਬਾਹਰ ਆਇਆ ਤਾਂ DM ਸਾਹਿਬ ਸਿਵਲ DM ਅੱਗੇ ਬੈਠਾ ਸੀ, ਕਹਿੰਦਾ ਸਰਦਾਰ ਜੀ ਹੱਥ ਮਿਲਾਓ, ਜੀਤ ਕੀ ਖੁਸ਼ੀ ਮੁਬਾਰਕ ਹੋਏ ਆਪ ਜੀ ਕੋ। ਮੈਂ ਕਿਹਾ ਆਪ ਜੀ ਕੋ ਵੀ ਮੁਬਾਰਕ। ਉਹ ਪੁੱਛਦੇ ਹਨ ਕਿ ਅਬ ਤੋਂ ਨਗਾੜੇ ਢੋਲ ਵਜੇਂਗੇ, ਹਮ ਬੋਲੇ ਕਿਸ ਖੁਸ਼ੀ ਮੈਂ, ਕਹਿੰਦੇ ਜਿਤਨੇ ਕੋਈ ਖੁਸ਼ੀ ਮੈਂ, ਹਮ ਬੋਲੇ ਸਰਦਾਰ ਕੇ ਲਈ ਤਾਂ ਜੁੱਤੀ ਹੈ, ਇਹ ਸਰਪੰਚ ਹੀ ਕੁਛ ਨਹੀਂ, ਇਹ ਤੋ ਜੁੱਤੀ ਹੈ, ਇਹ ਜੁੱਤੀ ਮੈਂ ਕਿਆ ਨਗਾੜੇ ਢੋਲ ਵਜਾਣਾ ਜੀ। ਉਹ ਕਹਿੰਦੇ ਪਹਿਲੇ ਇਹਨੂੰ ਪੇਪਰ ਦੇ ਵਿੱਚ ਪਹਿਲੇ ਦਿਓ, ਮੀਡੀਆ ਵਾਲੇ ਨੂੰ ਕਹਿੰਦਾ ਪਹਿਲੇ ਛਾਪੋ ਇਸ ਨੂੰ, ਕਹਿੰਦਾ ਨਹੀਂ ਵਜਾਓਗੇ ਤੁਸੀਂ ਨਗਾੜੇ। ਮੈਂ ਕਿਹਾ ਕੁਛ ਨਹੀਂ, ਅਸੀਂ 30 ਬੰਦੇ ਸੀ ਜਿਹੜੇ ਵੋਟਾਂ ਵਿੱਚ ਖੜ੍ਹੇ ਸੀ, ਉਹ 30 ਬੰਦੇ ਜਿੱਤੇ ਨੇ, ਮੈਂ ਇਕੱਲਾ ਹਾਰਿਆ। ਮਤਲਬ ਜਿੱਤਿਆ ਬੰਦਾ, ਮੈਂ ਉਲਟਾ ਬੋਲਦਾ, ਮੈਂ ਜਿੱਤਿਆ ਬੰਦਾ ਕਿ ਮੈਂ ਇਕੱਲਾ ਹਾਰਿਆ, ਉਹ 30 ਬੰਦੇ ਜਿੱਤੇ ਨੇ। ਉਹ 30 ਬੰਦੇ ਸਾਡੇ ਪਿੰਡ 'ਚ ਰਹਿਣਗੇ ਨਾ, ਪੰਚਾਇਤ 'ਚ ਰਹਿਣਗੇ ਨਾ, ਉਹਦੇ ਨਾਲ ਵਿਰੋਧ ਕਰਕੇ ਜੇ ਨਗਾੜਾ ਵਜਾਵਾਂਗੇ ਕਿ ਉਹ ਖੁਸ਼ ਹੋਵੇਗਾ? ਜੇ ਸਹਿਨਾਈ ਫੂਕਾਂਗੇ ਕਿ ਖੁਸ਼ ਹੋਵੇਗਾ? ਉਹ ਨਹੀਂ, ਕੋਈ ਪਟਾਕੇ, ਕੋਈ ਅਸਤਵਾਦੀ ਨਹੀਂ, ਕੁਛ ਨਹੀਂ, ਕੋਈ ਖੁਸ਼ੀ ਇਜ਼ਹਾਰ ਨਹੀਂ। ਕਿਉਂਕਿ ਇਹ ਜਿਹੜੇ ਬੜੇ ਬੜੇ ਪੋਸਟਾਂ ਨੇ ਨਾ, ਸਾਡੇ ਗੁਰਸਿੱਖਾਂ ਦੇ ਜੁੱਤੀ ਦੇ ਉਹਨਾਂ ਦੇ ਜੁੱਤੀ ਦੇ ਧੂੜ ਵੀ ਨਹੀਂ ਹਨ। ਸਾਨੂੰ, ਮੈਂ ਜਦੋਂ ਮੁਖੀਆ ਬਣਿਆ, ਉੱਥੇ ਦਾ ਸਰਪੰਚ ਬਣਿਆ, ਆਪਣੇ ਬੋਲੀ 'ਚ ਕਹਿਣਾ ਪੰਜਾਬੀ 'ਚ, ਉੱਥੇ ਦਾ ਮੈਂ ਜਦੋਂ 14 ਪਿੰਡਾਂ ਦਾ ਸਰਪੰਚ ਬਣਿਆ, ਅਤੇ ਮੇਰੇ ਮਗਰ CBI ਲੱਗੀ ਹੋਈ ਸੀ, ਸਾਨੂੰ ਪਤਾ ਨਹੀਂ ਸੀ। ਅਤੇ ਉਹ ਕਈ ਮਹੀਨੇ ਤੋਂ ਮੈਨੂੰ ਉਹ ਫੋਲੋ ਕਰ ਰਿਹਾ ਸੀ, ਮੈਨੂੰ ਪਤਾ ਨਹੀਂ ਸੀ, ਮੈਂ ਕਈ ਮਹੀਨਾ ਮੈਨੂੰ ਉਹ ਮਿਲਦਾ ਰਿਹਾ। ਜਦੋਂ ਉਹਨੂੰ ਮੈਂ ਕੁਛ ਚੀਜ਼ ਨਹੀਂ ਬਤਾਈ, ਅਤੇ ਇੱਕ ਦਿਨ ਉਹ ਆਪਣਾ ਪਾਸਪੋਰਟ ਕੱਢ ਕੇ ਬਤਨਾਹੇ ਕੈਂਪ ਦੇ 1 ਨੰਬਰ ਦੇ CBI ਹੈ, SSB ਕੈਂਪ ਦੇ ਵਿੱਚ ਉਹਨਾਂ ਦਾ ਆਪਣਾ ਉਹਨਾਂ ਦਾ ਕੈਂਪ ਆ CBI ਵਾਲੇ ਦਾ, ਸਾਡੇ ਪਿੰਡ ਆ ਕਰਕੇ ਸਾਨੂੰ ਕਹਿੰਦੇ, ਉਹ ਆਪ ਕਹਿੰਦੇ ਕਿ ਉਦੋਂ ਇਹਨਾਂ ਮੋਦੀ ਦੀ ਰੈਲੀ ਹੋਈ ਸੀ ਪਟਨਾ, ਉਹਦੇ ਵਿੱਚ ਕੋਈ ਬੰਬ ਵਿਸਫੋਟਾਂ ਹੋਈਆਂ ਸੀ, ਕੋਈ ਮੁੰਡਾ ਫੜੇ ਗਏ ਸੀ ਉਹਦੇ ਵਿੱਚ, ਉਹਦੇ ਵਿੱਚ ਸਾਡਾ ਵੀ ਨਾਂ ਪਾ ਦਿੱਤਾ ਸੀ, ਸਾਡੇ ਭਰਾ ਦਾ ਨਾਂ ਪਾ ਦਿੱਤਾ ਸੀ। ਇਹ ਕਿਤੇ ਟੈਰਰਿਸਟ ਤਾਂ ਨਹੀਂ? 2011 ਵਿੱਚ ਕੀ ਹੋਇਆ ਜੀ ਕਿ ਇੱਕ ਮੇਰੇ ਨਾਲ ਦੇ ਹੀ ਸਿੰਘ ਸੀ, ਉਹ ਆਪਣੇ ਸਹੁਰੇ ਗਏ ਹੋਏ ਸੀ, ਰਾਨੀਗੰਜ ਪੈਂਦਾ, ਜ਼ਿਲ੍ਹਾ ਅਰੇਰੀਆ 'ਚ ਪੈਂਦਾ, ਰਾਨੀਗੰਜ ਪ੍ਰਖੰਡ ਪੈਂਦਾ, ਉੱਥੇ ਫੌਜੀ ਦੀਆਂ ਕੈਂਪਾਂ ਲੱਗੇ ਹੋਏ ਸੀ, ਉਹ ਵੋਟਾਂ ਪੈਂਦੇ ਸੀ। ਉਹ ਜਦੋਂ ਕਿਰਪਾਨ ਪਾ ਕੇ ਗਿਆ ਜੀ, ਉਹਦੇ ਕਿਰਪਾਨ ਖੋਲ੍ਹੀ ਉਹਨਾਂ ਨੇ, ਅਤੇ ਮੈਂ ਇਹਨਾਂ 'ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਜਿਹੜੇ ਤਰਨਾ ਦਲ ਦੇ, ਅਸੀਂ ਲਾਇਸੈਂਸ ਇਸੇ ਲੈ ਕੇ ਲਿਆ ਸੀ ਕਿ ਬਿਹਾਰ ਦੇ ਵਿੱਚ ਕਈ ਲੋਕ ਜਾਣ ਕੇ ਵੀ ਪਰੇਸ਼ਾਨ ਕਰਨਗੇ, ਅਤੇ ਇਸੇ ਕਰਕੇ ਬੁੱਢਾ ਦਲ ਦੇ, ਕੋਈ ਤਰਨਾ ਦਲ ਦੇ, ਅਸੀਂ ਲਾਇਸੈਂਸ ਲੈ ਲਏ ਸੀ ਦਲ ਵਿੱਚੋਂ, ਅਤੇ ਸਾਡੇ ਕੋਲ 2.5 ਫੁੱਟੇ ਕਿਰਪਾਨ ਹੋਇਆ ਕਰਦਾ ਸੀ, ਜਿੱਧਰ ਵੀ ਜਾਣਾ ਅਤੇ ਚੋਲਾ ਸਾਹਿਬ ਪਹਿਨ ਕੇ ਅਤੇ ਕਿਰਪਾਨ ਵੱਡੀ ਪਹਿਨ ਕੇ ਤਾਂ ਜਾਣਾ। ਕਹਿਣ ਦਾ ਭਾਵ ਇਹ ਕਿ ਉੱਥੇ ਨਾ, ਉਹ ਜਦੋਂ ਕਿਰਪਾਨ ਦੇਖ ਕੇ, ਉਹ DSP ਉੱਥੇ ਸੀ, ਉਹਨੇ ਦੱਸਿਆ, ਕਿਹਾ ਨਹੀਂ, ਜਿਸ ਟਾਈਮ ਖੋ ਰਿਹਾ ਸੀ ਕੈਂਪ ਵਾਲੇ ਨੇ, ਉਹਨਾਂ ਨੇ ਕਿਹਾ ਨਹੀਂ ਕਿ ਇਹ ਨਾ ਖੋ, ਅਤੇ ਫਿਰ ਮੈਨੂੰ ਜਦੋਂ ਪਤਾ ਚੱਲਿਆ, ਅਤੇ ਫਿਰ ਮੈਂ DSP ਨੂੰ ਜਾ ਕੇ ਮਿਲਿਆ, ਮੈਂ ਕਿਹਾ ਕਿ ਸਰ ਇਹ ਜੋ ਆਪ ਕਿਰਪਾਨ ਲਏ ਹੋ, ਆਪਕੇ ਪਾਸ ਕੋਈ ਅਥੋਰਾਈਟ ਹੈ ਕਿਰਪਾਨ ਲੈਣੇ ਕਾ? ਆਪਕੀ ਇਸ ਚੀਜ਼ ਨੂੰ ਮੁੱਖ ਰੱਖ ਕਰਕੇ ਇਹ ਕਿਰਪਾਨ ਲਏ ਹੋ, ਆਪਕੇ ਸਾਹਮਣੇ ਲਿਆ ਹੈ ਨਾ ਫੌਜੀ, ਤੋ ਜੇਕਰ ਆਪ ਕੋਈ ਇਸ ਕਾ ਨਿਦਾਨ ਨਹੀਂ ਕਰਤੇ ਤੋ ਮੈਂ DM ਕੇ ਪਾਸ ਕੱਲ ਜਾਊਂਗਾ। ਤੋ ਉਹਨੇ ਦਿੱਤਾ ਨਹੀਂ, ਫਿਰ ਮੈਂ ਦੂਜੇ ਦਿਨ DM ਦੇ ਕੋਲ ਗਿਆ, ਅਤੇ DM ਨੇ ਸ਼ਿਕਾਇਤ ਲਈ, ਔਰ DM ਨੇ ਕਿਹਾ ਕਿ ਸਿੰਘ ਸਾਹਿਬ ਜਾਓ, ਆਪ ਜਿੰਨੇ ਜਲਦੀ ਜਾਓਗੇ ਉਹ ਲੈ ਕੇ ਕਿਰਪਾਨ ਖੜ੍ਹੇ ਰਹਿਣਗੇ ਆਪ ਜੀ ਦੇ ਆ ਗਏ। ਅਤੇ ਫਿਰ ਉੱਥੋਂ ਜਦੋਂ ਅਸੀਂ ਆਏ ਉਹਦੇ ਕੋਲ, ਅਤੇ ਜਿਹਨੇ ਕਮਾਨ ਦਿੱਤੇ ਅਸੀਂ ਉੱਥੇ ਦਾ, ਉੱਥੇ ਜਦ ਆਏ ਤਾਂ ਉਹਨਾਂ ਨੇ ਕਿਰਪਾਨ ਕੱਢ ਕੇ ਕੁਛ ਨਹੀਂ ਬੋਲਿਆ। ਮੈਂ ਕਿਹਾ ਤੁਸੀਂ ਬੋਡਰੀ ਸੈਨਾ, ਬਈ ਸੈਨਾ ਨੂੰ ਲੋਕ ਬਈ ਸਿਰ ਝੁਕਾਉਂਦਾ, ਸੈਨਾ ਗੰਦਾ ਕੰਮ ਨਹੀਂ ਕਰਦਾ, ਭਾਰਤ ਸਰਕਾਰ ਦੇ ਹਾਂ, SSB ਦੇ ਨੌਜਵਾਨ ਤੁਹਾਡੇ ਮੋਢੇ 'ਤੇ ਸਟਾਰ ਲੱਗੇ ਆ, ਸ਼ਰਮ ਨਹੀਂ ਲੱਗਦਾ ਤੁਹਾਨੂੰ? ਤੁਸੀਂ ਕਿਉਂ ਕਿਰਪਾਨ ਲਏ ਸੀ? ਅਤੇ ਫਿਰ ਉਹਨਾਂ ਨੇ ਜੀ ਮਾਫ਼ੀ ਮੰਗੀ ਹੱਥ ਜੋੜ ਕੇ ਕਿ ਸਾਨੂੰ ਪਤਾ ਨਹੀਂ ਸੀ। ਮੈਂ ਕਿਹਾ ਜੇ ਤੁਹਾਨੂੰ ਪਤਾ ਨਹੀਂ ਸੀ ਤਾਂ ਪੁੱਛ ਲੈਣਾ ਸੀ ਉਹ ਬੰਦੇ ਨੂੰ ਜਿਸ ਬੰਦੇ ਤੋਂ ਖੋਈ ਹੈ। ਜਿਹੜੇ ਵਿਚਾਰੇ, ਮੈਂ ਮੰਨ ਲਿਆ ਕਿ ਬਿਹਾਰ ਤੋਂ ਇੱਥੇ ਆਇਆ ਜੀ ਆਪ ਜੀ ਦੇ ਇੱਥੇ ਪੰਜਾਬ, ਜੇ ਮੇਰੇ ਨਾਲ ਧੱਕਾ ਹੋਵੇ, ਪਹਿਲਾਂ ਤਾਂ ਸਿੱਖ ਕਿਸੇ ਨਾਲ ਧੱਕਾ ਦੇਖਦਾ ਨਹੀਂ, ਪੰਜਾਬ ਦੇ ਵਿੱਚ ਤਾਂ ਕੋਈ ਡਰ ਨਹੀਂ, ਮੈਨੂੰ ਆਪਣੇ ਘਰ ਦੇ ਵਿੱਚ ਡਰ ਲੱਗਦਾ, ਇਹ ਸੱਚ ਪੁੱਛੋ। ਅਤੇ ਜਿੱਥੇ ਮੇਰਾ ਜਨਮ ਅਸਥਾਨ ਆ ਨਾ ਅਰਰੀਆ ਜ਼ਿਲ੍ਹਾ, ਉੱਥੇ ਮੈਨੂੰ ਡਰ ਲੱਗਦਾ ਹਿੰਦੂਆਂ ਤੋਂ, ਪਤਾ ਨਹੀਂ ਸਾਡੇ ਨਾਲ ਕਦੋਂ ਹੀ ਮਤਲਬ ਕੀ ਕਰੇਗਾ, ਕਿਉਂਕਿ ਅਸੀਂ ਉਹਨਾਂ ਦੇ ਵਿਰੁੱਧ ਹਾਂ, ਕਿਉਂ ਸਰਕਾਰ ਦੇ ਵਿਰੁੱਧ ਹਾਂ। ਸਰਕਾਰ ਦੇ ਵਿਰੁੱਧ ਇਸ ਲਈ ਹਾਂ ਕਿ ਉਹ ਸਿੱਖੀ ਨੂੰ ਖਤਮ ਕਰਨਾ ਚਾਹੁੰਦਾ, ਹਰ ਪਾਸਿਓਂ ਖਤਮ ਕਰਨਾ ਚਾਹੁੰਦਾ। ਅਸੀਂ ਚਾਹੁੰਦੇ ਹਾਂ ਆਪਣੇ ਬੱਚੇ ਦਾ ਨਾਮ, ਮੈਂ ਆਪਣੇ ਨਾਮ ਚਾਹੁੰਦਾ ਨਰੈਣ ਸਿੰਘ ਆਵੇ, ਉਹਦੇ ਵਿੱਚ ਸਿੰਨਾ ਆਉਂਦਾ, ਕਿਉਂਕਿ ਉਹ ਆਪਣੇ ਜੋ ਪਹਿਲਾਂ ਅਸੀਂ ਹਿੰਦੂ ਪਰਿਵਾਰ 'ਚੋਂ ਸੀ, ਉਹ ਸਮਝਦੇ 2% ਹਿੰਦੂ ਰਹਿ ਜਾਏਗਾ, ਜਿਹੜਾ 2% ਸਿੱਖਾਂ ਨੂੰ ਕਹਿੰਦੇ ਹਾਂ ਅਸੀਂ, ਇਹ ਜਦੋਂ ਚਲੇ ਜਾਣਗੇ ਉਸ ਪਾਸੇ ਨੂੰ, ਬਈ ਅਸੀਂ ਫਿਰ ਤੋਂ 2% ਅਸੀਂ ਰਹਿ ਜਾਵਾਂਗੇ।